ਗੁਰੂ ਸਾਹਿਬ ਜੀ
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ ਦੋਹਰਾ ਪਰ ਪਿਤਾ ਹਮਾਰੋ ਨਿਕਰ ਕੈ ਜੈ ਨਗਰ ਪਹੁੰਚਿਓ ਜਾਏ।
ਪੜ ਪਿਤਾ ਦਾ ਮਤਲਬ ਹੁੰਦਾ ਕਿ ਪਿਤਾ ਦਾ ਪਿਤਾ ਯਾਨੀ ਕਿ ਦਾਦਾ। ਭਾਈ ਰਤਨ ਸਿੰਘ ਜੀ ਕਹਿੰਦੇ ਮੇਰੇ ਦਾਦਾ ਜੀ ਸਰਦਾਰ ਮਹਤਾਬ ਸਿੰਘ ਜੀ ਮੀਰਾਂ ਕੋਟੀਆ, ਉਹ ਵੀ ਉਹਨਾਂ ਸਮਿਆਂ ਦੇ ਵਿੱਚ ਜਦੋਂ ਸਿੰਘਾਂ ਤੇ ਸਖਤੀ ਦਾ ਸਮਾਂ ਸੀ, ਜ਼ਕਰੀਆ ਸਿੰਘਾਂ ਨੂੰ ਕਤਲ ਕਰ ਰਿਹਾ ਸੀ, ਉਸ ਸਮੇਂ ਆਪਣਾ ਆਪ ਬਚਾਉਣ ਵਾਸਤੇ ਮੇਰੇ ਦਾਦਾ ਸਰਦਾਰ ਮਹਤਾਬ ਸਿੰਘ ਜੀ ਵੀ ਪੰਜਾਬ ਛੱਡ ਕੇ ਜੈ ਨਗਰ ਜੈਪੁਰ ਦੇ ਇਲਾਕੇ ਵਿੱਚ ਚਲੇ ਗਏ।
ਰਾਜੇ ਸੋ ਮੁਲਾਕਾਤ ਕਰ ਲਈ ਚਾਕਰੀ ਲਾਏ।
ਜੈਪੁਰ ਦਾ ਜਿਹੜਾ ਰਾਜਾ ਸੀ ਉਹਦੇ ਨਾਲ ਮੁਲਾਕਾਤ ਕਰਕੇ, ਉਹਦੇ ਨਾਲ ਮਿਲਾਪ ਕਰਕੇ ਉੱਥੇ ਮੇਰੇ ਦਾਦਾ ਜੀ ਨੇ ਨੌਕਰੀ ਕਰਨੀ ਸ਼ੁਰੂ ਕਰ ਦਿੱਤੀ ਕੁਝ ਸਮੇਂ ਵਾਸਤੇ, ਕਿ ਜਦੋਂ ਤੱਕ ਪੰਜਾਬ ਦਾ ਮਾਹੌਲ ਕੁਝ ਸ਼ਾਂਤ ਨਹੀਂ ਹੁੰਦਾ ਉਤਨੀ ਦੇਰ ਤੱਕ ਮੈਂ ਇੱਥੇ ਨੌਕਰੀ ਕਰ ਲਵਾਂ। ਇਹ ਸੋਚ ਕੇ ਮੇਰੇ ਦਾਦੇ ਨੇ ਸਰਦਾਰ ਮਹਤਾਬ ਸਿੰਘ ਜੀ ਨੇ, ਜੋ ਮਹਾਨ ਸ਼ਹੀਦ ਨੇ, ਉਹਨਾਂ ਨੇ ਜੈ ਨਗਰ ਦੇ ਵਿੱਚ ਭਾਵ ਜੈਪੁਰ ਦੇ ਵਿੱਚ ਕੁਝ ਸਮੇਂ ਲਈ ਨੌਕਰੀ ਕਰ ਲਈ।
ਜੋ ਪਈ ਸੋ ਸੁਣ ਔਰ ਸਿੰਘ ਤੇ ਆਏ।
ਇਹ ਗੱਲ ਜਦੋਂ ਪੰਜਾਬ ਵਿੱਚ ਰਹਿੰਦੇ ਹੋਰ ਸਿੰਘਾਂ ਨੂੰ ਪਤਾ ਲੱਗੀ ਕਿ ਜੈਪੁਰ ਦਾ ਜਿਹੜਾ ਰਾਜਾ ਉਹ ਸਿੰਘਾਂ ਨੂੰ ਆਪਣੇ ਕੋਲ ਪਨਾਹ ਦਿੰਦਾ, ਆਪਣੇ ਕੋਲ ਰੱਖਦਾ, ਉਹਨਾਂ ਨੂੰ ਆਪਣੇ ਕੋਲ ਨੌਕਰੀ ਤੇ ਵੀ ਰੱਖ ਲੈਂਦਾ, ਚਾਕਰੀ ਤੇ ਵੀ ਰੱਖ ਲੈਂਦਾ, ਇਹ ਸੁਣ ਕੇ ਕਿ ਮਹਤਾਬ ਸਿੰਘ ਵੀ ਉੱਥੇ ਹੈ, ਕਈ ਸਿੰਘ ਹੋਰ ਵੀ ਉੱਥੇ ਪਹੁੰਚ ਗਏ ਜਿੱਥੇ ਭਾਈ ਮਹਤਾਬ ਸਿੰਘ ਜੀ ਸੇਵਾ ਨੌਕਰੀ ਕਰ ਰਹੇ ਸਨ, ਉੱਥੇ ਹੋਰ ਵੀ ਕਈ ਸਿੰਘ ਜਿਹੜੇ ਉਹ ਜਾ ਪਹੁੰਚੇ।
ਮਹਤਾਬ ਸਿੰਘ ਤੈ ਬਚਨ ਅਲਾਏ।
ਭਾਈ ਮਹਤਾਬ ਸਿੰਘ ਜੀ ਉਹਨਾਂ ਸਿੰਘਾਂ ਤੋਂ ਪਹਿਲਾਂ ਗਏ ਹੋਏ ਸਨ, ਜਿਹੜੇ ਸਿੰਘ ਬਾਅਦ ਵਿੱਚ ਉੱਥੇ ਆਏ ਭਾਈ ਮਹਤਾਬ ਸਿੰਘ ਜੀ ਨੂੰ ਮਿਲੇ। ਸਰਦਾਰ ਮਹਤਾਬ ਸਿੰਘ ਜੀ ਨੂੰ ਜਦੋਂ ਮਿਲੇ ਤੇ ਸਰਦਾਰ ਮਹਤਾਬ ਸਿੰਘ ਨੇ ਉਹਨਾਂ ਸਿੰਘਾਂ ਨੂੰ ਪੁੱਛਿਆ,
ਦੇਹੇ ਵਤਨ ਹਮ ਬਾਤ ਸੁਣਾਏ।
ਭਾਈ ਮਹਤਾਬ ਸਿੰਘ ਜੀ ਕਹਿਣ ਲੱਗੇ ਉਹਨਾਂ ਸਿੰਘਾਂ ਨੂੰ, ਸਿੰਘੋ ਤੁਸੀਂ ਹੁਣੇ ਤਾਜੇ ਤਾਜੇ ਪੰਜਾਬ ਚੋਂ ਆਇਓ, ਦੱਸੋ ਕਿ ਪੰਜਾਬ ਦੇ ਹਾਲਾਤ ਕਿਵੇਂ ਨੇ, ਪੰਜਾਬ ਦੇ ਹਾਲਾਤ ਇਸ ਵੇਲੇ ਕਿਸ ਤਰ੍ਹਾਂ ਦੇ ਹਨ, ਉੱਥੇ ਕਿਸ ਤਰ੍ਹਾਂ ਦਾ ਮਾਹੌਲ ਹੈ।
ਕਹਿ ਕਹਿ ਤੁਰਕਨ ਡੇਰੇ ਲਾਏ।
ਤੁਰਕਾਂ ਨੇ ਇਸ ਵੇਲੇ ਕਿੱਥੇ ਕਿੱਥੇ ਡੇਰੇ ਲਾਏ ਹੋਏ ਨੇ, ਤੁਰਕ ਇਸ ਵੇਲੇ ਕਿੱਥੇ ਕਿੱਥੇ ਚੌਂਕੀਆਂ ਲਾ ਕੇ ਆਪਣੀਆਂ ਛਾਵਣੀਆਂ ਲਾ ਕੇ ਬੈਠੇ ਹੋਏ ਨੇ।
ਸਿੰਘ ਕਹਿਓ ਕੱਛ ਪੁੱਛ ਨਾ ਬਾਤ।
ਜਦੋਂ ਭਾਈ ਮਹਤਾਬ ਸਿੰਘ ਨੇ ਪੰਜਾਬ ਤੋਂ ਆਏ ਇਹਨਾਂ ਸਿੰਘਾਂ ਕੋਲੋਂ ਪੰਜਾਬ ਦੇ ਹਾਲਾਤ ਬਾਰੇ ਪੁੱਛਿਆ ਤੇ ਸੁਣ ਕੇ ਉਹ ਸਿੰਘਾਂ ਨੇ ਹੌਕਾ ਭਰਿਆ, ਠੰਡਾ ਜਿਹਾ ਹੌਕਾ ਭਰ ਕੇ ਬੜੇ ਦੁੱਖ ਦੇ ਨਾਲ ਕਹਿਣ ਲੱਗੇ, ਸਰਦਾਰ ਮਹਤਾਬ ਸਿੰਘ ਜੀ ਤੁਸੀਂ ਪੁੱਛੋ ਨਾ ਕਿ ਪੰਜਾਬ ਦੇ ਇਸ ਵੇਲੇ ਹਾਲਾਤ ਕਿਸ ਤਰ੍ਹਾਂ ਦੇ ਹਨ।
ਜਿਮ ਤੁਰਕਨ ਨੇ ਕੀਨੋ ਘਾਤ।
ਜਿਹੋ ਜੇ ਘਾਤ ਤੁਰਕਾਂ ਨੇ ਇਸ ਵੇਲੇ ਕੀਤੇ ਨੇ, ਉਹਨਾਂ ਨੇ ਸਿੰਘਾਂ ਦਾ ਖੁਰਾ ਖੋਜ ਮਿਟਾਉਣ ਵਾਸਤੇ ਆਪਣਾ ਪੂਰਾ ਏਡੀ ਚੋਟੀ ਦਾ ਜ਼ੋਰ ਲਾਇਆ ਹੋਇਆ, ਪਿੰਡਾਂ ਦੇ ਪਿੰਡ ਉਜਾੜ ਕੇ ਉਹਨਾਂ ਨੇ ਨੇਸਤੋ ਨਾਬੂਦ ਕਰ ਦਿੱਤੇ ਨੇ, ਖੇਹ ਵਿੱਚ ਮਿਲਾ ਕੇ ਰੱਖ ਦਿੱਤੇ ਨੇ।
ਮੁੱਖੋ ਕਹੋ ਮੁੱਖ ਫਟਤਾ ਜਾਵੇ।
ਸਰਦਾਰ ਮਹਤਾਬ ਸਿੰਘ ਜੀ, ਜੇ ਅਸੀਂ ਪੰਜਾਬ ਦੇ ਸਾਰੇ ਹਾਲਾਤ ਆਪਣੇ ਮੂੰਹ ਤੋਂ ਤੁਹਾਨੂੰ ਬੋਲ ਕੇ ਸੁਣਾਈਏ ਨਾ, ਤੇ ਕਹਿੰਦਿਆਂ ਮੂੰਹ ਫਟ ਫਟ ਜਾਂਦਾ, ਕਲੇਜਾ ਫਟ ਫਟ ਜਾਂਦਾ ਕਿ ਕਿਵੇਂ ਅਸੀਂ ਉਸੋਂ ਦਾ ਹਾਲਾਤ ਜੋ ਉਸ ਵੇਲੇ ਉੱਥੇ ਵਰਤ ਰਹੇ ਨੇ ਪੰਜਾਬ ਦੀ ਧਰਤੀ ਤੇ, ਉਹ ਤੁਹਾਨੂੰ ਕਿਵੇਂ ਸੁਣਾਈਏ।
ਕੰਨੋ ਸੁਣੋ ਤੋ ਕੰਨ ਦੁਖਾਵੇ।
ਅਸੀਂ ਮੂੰਹ ਕਵਾਂਗੇ ਤੇ ਸਾਡਾ ਮੂੰਹ ਫਟ ਫਟ ਜਾਵੇਗਾ, ਜੇ ਤੁਸੀਂ ਆਪਣੇ ਕੰਨਾਂ ਨਾਲ ਸੁਣੋਗੇ ਤੇ ਤੁਹਾਡੇ ਕੰਨ ਬਲੁੰਦਰੇ ਜਾਣਗੇ, ਤੁਹਾਡੇ ਕੰਨ ਦੁੱਖ ਦੇ ਸਹਿਤ ਦੁਖੀ ਹੋ ਜਾਣਗੇ।
ਬਾਤ ਚੀਰਤੀ ਛਾਤੀ ਜਾਵੇ।
ਇਹੋ ਜਿਹੀਆਂ ਬਾਤਾਂ ਹਨ ਪੰਜਾਬ ਦੇ ਮਾਹੌਲ ਦੀਆਂ ਕਿ ਜਿਨ੍ਹਾਂ ਨੂੰ ਸੁਣਿਆ, ਜਿਨ੍ਹਾਂ ਨੂੰ ਬੋਲਿਆ, ਹਿਰਦਾ ਕਲੇਜਾ ਚੀਰਦਾ ਚੱਲਿਆ ਜਾਂਦਾ, ਛਾਤੀ ਚੀਰਦੀ ਚਲੀ ਜਾਂਦੀ ਹੈ।
ਨਾ ਕਹੀਏ ਮਨ ਮੋਹ ਨਾ ਸਮਾਵੇ।
ਪਰ ਜੇ ਉੱਥੋਂ ਦਾ ਮਾਹੌਲ ਤੁਹਾਨੂੰ ਕਹਿ ਕੇ ਨਾ ਸੁਣਾਈਏ ਤਾਂ ਵੀ ਹਿਰਦੇ ਦੇ ਵਿੱਚ ਉਹ ਗੱਲ ਸਮਾਉਂਦੀ ਨਹੀਂ, ਕਹਿਣਾ ਚਾਹੀਏ ਤੇ ਕਹਿ ਨਹੀਂ ਸਕਦੇ, ਹਿਰਦੇ ਚ ਦਬਾਣਾ ਚਾਹੀਏ ਤੇ ਦਬਾ ਨਹੀਂ ਸਕਦੇ, ਇਹੋ ਜੀ ਹਾਲਤ ਹੈ ਭਾਈ ਮਹਤਾਬ ਸਿੰਘ ਜੀ।
ਸਰਪ ਚਕੁੰਦਰ ਕੀ ਭਾਈ ਬਾਤ,
ਸਾਡੀ ਤਾਂ ਉਹ ਹਾਲਤ ਬਣ ਗਈ ਹੈ ਜਿਵੇਂ ਸੱਪ ਨੇ ਚਕਚੁੰਦਰ ਆਪਣੇ ਮੂੰਹ ਦੇ ਵਿੱਚ ਲੈ ਲਈ ਹੋਵੇ।
ਉਗਲਤ ਬਣੇ ਨਾ ਬਣੇ ਜਿਮ ਖਾਤ,
ਸੱਪ ਚਕਚੁੰਦਰ ਮੂੰਹ ਵਿੱਚ ਲੈ ਲਵੇ ਨਾ ਖਾ ਸਕਦਾ, ਜੇ ਖਾਵੇ ਤਾਂ ਕੋੜੀ ਹੁੰਦਾ, ਜੇ ਛੱਡੇ ਤਾਂ ਉਹਦੀਆਂ ਅੱਖਾਂ ਨੀਆਂ ਹੋ ਜਾਂਦੀਆਂ ਨੇ। ਉਹ ਹਾਲਤ ਇਸ ਵੇਲੇ ਸਾਡੀ ਬਣੀ ਹੈ, ਜੇ ਬੋਲਦੇ ਆ ਗੱਲ ਸੁਣਾਉਂਦੇ ਆ ਪੰਜਾਬ ਦੀ ਤੇ ਸਾਡਾ ਕਲੇਜਾ ਫਟਦਾ ਜਾਂਦਾ, ਪਰ ਜੇ ਉਹ ਗੱਲਾਂ ਆਪਣੇ ਹਿਰਦੇ ਚ ਰੱਖਦੇ ਆ ਤੇ ਤਾਂ ਵੀ ਹਿਰਦੇ ਚ ਰੱਖਣਾ ਨੀ ਚਾਹੁੰਦੇ, ਚਿੱਤ ਕਰਦਾ ਤੁਹਾਨੂੰ ਉਹ ਦੁੱਖ ਸੁਣਾਈਏ ਜੋ ਪੰਜਾਬ ਦਾ ਮਾਹੌਲ ਹੈ।
ਦੋਹਰਾ ਕੀਓ ਉਪਦਰਵ ਤੁਰਕ ਬੱਡ, ਅੰਮ੍ਰਿਤ ਸਰ ਗੁਰਦੁਆਰ।
ਸਰਦਾਰ ਮਹਤਾਬ ਸਿੰਘ ਜੀ, ਬਾਕੀ ਤਾਂ ਸਿੰਘਾਂ ਦਾ ਜੋ ਨੁਕਸਾਨ ਹੋ ਰਿਹਾ, ਸਿੰਘ ਕਤਲ ਹੋ ਰਹੇ ਨੇ, ਪਿੰਡ ਉੱਜੜ ਰਹੇ ਨੇ, ਇਹ ਗੱਲਾਂ ਤਾਂ ਉਰੇ ਦੀਆਂ ਨੇ, ਪਰ ਇੱਕ ਗੱਲ ਜੋ ਸਭ ਤੋਂ ਵੱਡੀ ਸਾਡੇ ਕਲੇਜੇ ਚ ਸੱਲ ਬਣ ਕੇ ਚੁੱਭ ਰਹੀ ਹੈ, ਜਿਹੜੀ ਨਾ ਸਾਨੂੰ ਦਿਨੇ ਚੈਨ ਕਰਨ ਦਿੰਦੀ ਹੈ ਨਾ ਰਾਤ ਨੂੰ ਆਰਾਮ ਕਰਨ ਦਿੰਦੀ ਹੈ, ਉਹ ਗੱਲ ਇਹ ਹੈ ਕਿ ਤੁਰਕਾਂ ਨੇ ਇੱਕ ਬੜਾ ਵੱਡਾ ਭਾਰੀ ਉਪਦਰਵ ਕੀਤਾ ਹੈ। ਐਸਾ ਵੱਡਾ ਉਪਦਰਵ ਕੀਤਾ ਹੈ ਕਿ ਸ੍ਰੀ ਅੰਮ੍ਰਿਤਸਰ ਸਾਹਿਬ ਜੋ ਸਿਫਤੀ ਦਾ ਘਰ ਹੈ, ਧੰਨ ਗੁਰੂ ਰਾਮਦਾਸ ਸੋਢੀ ਸੁਲਤਾਨ ਸੱਚੇ ਪਾਤਸ਼ਾਹ ਦਾ ਪਾਵਨ ਸੱਚਖੰਡ ਦਰਬਾਰ ਹੈ, ਜਿਸ ਪਾਵਨ ਦਰਬਾਰ ਦੀ ਸੋਭਾ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵਰਣਨ ਕਰਦਿਆਂ ਗੁਰਦੇਵ ਨੇ ਕਿਹਾ, ਡਿੱਠੇ ਸਭੇ ਥਾਮ ਨਹੀਂ ਤੁਦ ਜਿਹਾ, ਵਧੋ ਪੁਰਖ ਵਿਧਾਤੇ ਤਾਂ ਤੂੰ ਸੋਹਿਆ, ਵਸਦੀ ਸਗਨ ਅਪਾਰ ਅਨੂਪ ਰਾਮਦਾਸਪੁਰ, ਹਰ ਹਾਂ ਨਾਨਕ ਕਸਮ ਲਜਾਏ ਨਹਾਇਆ ਰਾਮਦਾਸ ਸਰ। ਉਹ ਜੋ ਪਾਵਨ ਦਰਬਾਰ ਹੈ ਸਿਫਤੀ ਦਾ, ਜਿੱਥੇ ਹਰ ਵੇਲੇ ਕੀਰਤਨ ਦੀਆਂ ਛੈਬਰਾਂ ਲੱਗੀਆਂ ਰਹਿੰਦੀਆਂ ਸਨ, ਜਿੱਥੇ ਹਰ ਇੱਕ ਨੂੰ ਆਏ ਹੋਏ ਨੂੰ ਹਿਰਦੇ ਨੂੰ ਸ਼ਾਂਤੀ ਪ੍ਰਾਪਤ ਹੁੰਦੀ ਸੀ, ਉਹ ਜੋ ਪਾਵਨ ਪਵਿੱਤਰ ਦਰਬਾਰ ਹੈ, ਉੱਥੇ ਵੀ ਤੁਰਕਾਂ ਨੇ ਜਾ ਕੇ ਬੜਾ ਵੱਡਾ ਭਾਰੀ ਉਪਦਰਵ ਕੀਤਾ ਹੈ।
ਹਰ ਮੰਦਰ ਮੈਂ ਕੰਚਨੀ ਰੱਖੇ ਤੁਰਕਨ ਕੋ ਸਰਦਾਰ।
ਸਰਦਾਰ ਮਹਤਾਬ ਸਿੰਘ ਜੀ, ਇਹ ਗੱਲ ਦੱਸਦਿਆਂ ਸਾਡੀ ਜ਼ੁਬਾਨ ਫਟ ਫਟ ਜਾ ਰਹੀ ਹੈ, ਮੂੰਹ ਫਟ ਫਟ ਜਾ ਰਿਹਾ, ਕਲੇਜਾ ਫਟ ਕੇ ਜਾ ਰਿਹਾ ਕਿ ਕਿਵੇਂ ਦੱਸੀਏ, ਪਰ ਤੁਸੀਂ ਵੀ ਗੁਰੂ ਕੇ ਲਾਲ ਹੋ, ਤੁਹਾਨੂੰ ਦੱਸੇ ਬਿਨਾਂ ਅਸੀਂ ਰਹਿ ਵੀ ਨਹੀਂ ਸਕਦੇ। ਸਾਡਾ ਜੋ ਸਿੱਖਾਂ ਦਾ ਧਰਮ ਕੇਂਦਰ ਹੈ, ਸਾਡੀ ਜੋ ਜਿੰਦ ਹੈ, ਸਾਡੀ ਜੋ ਜਾਨ ਹੈ, ਜੋ ਸਿੱਖਾਂ ਦਾ ਕਲੇਜਾ ਤੇ ਹਿਰਦਾ ਹੈ, ਸ੍ਰੀ ਹਰਿਮੰਦਰ, ਉਸ ਪਾਵਨ ਹਰਿਮੰਦਰ ਦੇ ਵਿੱਚ ਪਾਪੀ ਬੱਸੇ ਰੰਗੜ ਨੇ ਵੇਸ਼ਵਾਵਾਂ ਦਾ ਨਾਚ ਕਰਾਉਣਾ ਸ਼ੁਰੂ ਕਰ ਦਿੱਤਾ। ਉੱਥੇ ਉਹ ਪਾਪੀ ਨੇ ਕੰਚਨੀ, ਕੰਚਨੀ ਕਹਿੰਦੇ ਨੇ ਵੇਸ਼ਿਆਂ ਨੂੰ, ਵੇਸ਼ਵਾਵਾਂ ਨੂੰ ਬੁਲਾ ਕੇ ਉਹਨਾਂ ਵੇਸ਼ਵਾਵਾਂ ਦਾ ਨਾਚ ਕਰਾਉਣਾ ਸ਼ੁਰੂ ਕਰ ਦਿੱਤਾ ਹੈ, ਔਰ ਬੜੇ ਬੜੇ ਜਿਹੜੇ ਤੁਰਕ ਸਰਦਾਰ ਨੇ ਮੱਸੇ ਰੰਗੜ ਦੇ ਸਮੇਤ, ਉਹ ਉੱਥੇ ਮਜਲਿਸ ਲਾ ਕੇ ਬਹਿੰਦੇ ਨੇ, ਬਹਿ ਕੇ ਹੁੱਕਾ ਪੀਂਦੇ ਨੇ, ਸ਼ਰਾਬਾਂ ਪੀਂਦੇ ਨੇ।
ਮੰਡਿਆਲੀ ਕੋ ਰੰਗੜੋ ਮੱਸਾ ਤਾਂ ਕੋ ਨਾਮ।
ਔਰ ਇਹ ਜਿਹੜਾ ਵੱਡਾ ਮਹਾਂ ਪਾਪ ਜਿਹੜਾ ਪਾਪੀ ਕਰ ਰਿਹਾ, ਉਹ ਮੰਡਿਆਲੇ ਦਾ ਰਹਿਣ ਵਾਲਾ ਮੱਸਾ ਰੰਗੜ ਹੈ ਪਾਪੀ, ਜਿਹਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੋ ਭਗਤੀ ਦਾ ਕੇਂਦਰ ਹੈ ਔਰ ਸਾਰਿਆਂ ਲਈ ਸਾਂਝਾ, ਜਿਸ ਹਰਿਮੰਦਰ ਦੀ ਨੀਂਹ ਇੱਕ ਮੁਸਲਮਾਨ ਫਕੀਰ ਸਾਈਂ ਮੀਆਂ ਮੀਰ ਜੀ ਨੇ ਰੱਖੀ ਹੈ, ਉਸ ਪਵਿੱਤਰ ਹਰਿਮੰਦਰ ਦਾ ਉਹਨੇ ਇਹੋ ਜਿਹਾ ਵੱਡਾ ਘੋਰ ਨਿਰਾਦਰ ਕੀਤਾ ਹੈ।
ਕਰੇ ਬੇਦ ਵੀ ਹਰਿਮੰਦਰ ਪਾਪੀ ਬੜੋ ਹਰਾਮ।
ਉਹ ਵੱਡਾ ਪਾਪੀ ਤੇ ਹਰਾਮੀ ਐਸਾ ਕਿ ਜਿਸ ਨੇ ਸ੍ਰੀ ਹਰਿਮੰਦਰ ਦੀ ਇਹੋ ਜਿਹੀ ਘੋਰ ਬੇਅਦਬੀ ਕੀਤੀ ਹੈ।
ਚੋਪਈ ਮਹਤਾਬ ਸਿੰਘ ਸੁਨ ਗੁੱਸਾ ਖਾਇਆ।
ਹੁਣ ਕੋਈ ਸਿੱਖ ਜਦੋਂ ਇਹ ਸੁਣੇ ਕਿ ਸਾਡੇ ਪਾਵਨ ਦਰਬਾਰ ਸ੍ਰੀ ਹਰਿਮੰਦਰ ਦੀ ਕੋਈ ਬੇਅਦਬੀ ਕਰ ਰਿਹਾ, ਇਹ ਸੁਣ ਕੇ ਤਾਂ ਸਿੱਖ ਦਾ ਕਲੇਜਾ ਚੀਰਿਆ ਜਾਂਦਾ। ਜਦੋਂ ਸਰਦਾਰ ਮਹਤਾਬ ਸਿੰਘ ਨੇ ਇਹ ਸੁਣਿਆ, ਇਹ ਸੁਣਦਿਆਂ ਸਰਦਾਰ ਮਹਤਾਬ ਸਿੰਘ ਜੀ ਰੋਸ ਵਿੱਚ ਆ ਗਏ, ਅੱਖਾਂ ਲਾਲ ਸੁਰਖ ਹੋ ਗਈਆਂ, ਭੌਹਾਂ ਚੜ ਗਈਆਂ ਗੁੱਸੇ ਵਿੱਚ ਆ ਕੇ,
ਜਨ ਕਰ ਬਿੱਛੂ ਡੰਗ ਲਗਾਇਆ।
ਏਦਾਂ ਰੋਸ ਵਿੱਚ ਆਏ, ਇਹ ਗੱਲ ਸੁਣ ਕੇ ਮਾਨੋ ਜਿਵੇਂ ਕਿਸੇ ਬਿੱਛੂ ਨੇ ਡੰਗ ਮਾਰ ਦਿੱਤਾ ਹੋਵੇ। ਏਡਾ ਵੱਡਾ ਡਾਢਾ ਦੁੱਖ ਸਰਦਾਰ ਮਹਤਾਬ ਸਿੰਘ ਦੇ ਹਿਰਦੇ ਨੂੰ ਲੱਗਾ।
ਕਹਿਓ ਸਿੰਘ ਉਹਾਂ ਸਿੰਘ ਕੋ ਨਾਈ।
ਸਿੰਘ ਕਹਿਣ ਲੱਗੇ, ਭਾਈ ਮਹਤਾਬ ਸਿੰਘ ਜੀ ਕਹਿੰਦੇ, ਉਹ ਸਿੰਘ ਸਤਿਗੁਰਾਂ ਦੇ ਪਾਵਨ ਦਰਬਾਰ ਦੀ ਬੇਅਦਬੀ ਹੋ ਰਹੀ ਹੈ ਤੇ ਉੱਥੇ ਕੋਈ ਸਿੰਘ ਜਿਉਂਦਾ ਨਹੀਂ ਰਿਹਾ। ਜਿਹੜੇ ਸਿੰਘ ਉਸ ਪਾਵਨ ਦਰਬਾਰ ਦੀ ਹੁੰਦੀ ਬੇਅਦਬੀ ਦਾ ਬਦਲਾ ਉਸ ਪਾਪੀ ਕੋਲੋਂ ਲੈ ਸਕਣ? ਕਿ ਉੱਥੇ ਕੋਈ ਸਿੰਘ ਨਹੀਂ ਰਿਹਾ।
ਸੀਸ ਨਾ ਤਾਂ ਕੋ ਤੋੜਿਓ ਤਾਈ।
ਭਾਈ ਮਹਤਾਬ ਸਿੰਘ ਜੀ ਕਹਿੰਦੇ, ਕੋਈ ਸਿੰਘ ਨਾ ਰਿਹਾ ਉੱਥੇ ਪੰਜਾਬ ਦੇ ਵਿੱਚ, ਜਿਸ ਨੇ ਉਸ ਪਾਪੀ ਦਾ ਸਿਰ ਨਾ ਵੱਢਿਆ, ਉਸ ਪਾਪੀ ਦਾ ਸਿਰ ਧੜ ਤੋਂ ਵੱਖਰਾ ਨਾ ਕੀਤਾ, ਜਿਹਨੇ ਗੁਰੂ ਦਰਬਾਰ ਦੀ ਐਸੀ ਬੇਅਦਬੀ ਕੀਤੀ ਹੈ।
ਕਿਆ ਸਿੰਘਨ ਤੇ ਸਤ ਗਇਓ ਦੂਰ।
ਕੀ ਸਿੰਘਾਂ ਦਾ ਬਲ ਖਤਮ ਹੋ ਗਿਆ? ਕੀ ਸਿੰਘਾਂ ਦੀ ਸ਼ਕਤੀ ਖਤਮ ਹੋ ਗਈ ਹੈ? ਮਹਤਾਬ ਸਿੰਘ ਜੀ ਬੜੇ ਰੋਸ ਵਿੱਚ ਗੁੱਸੇ ਵਿੱਚ ਆਏ। ਉਹਨਾਂ ਆਪਣੇ ਨਾਲ ਦੇ ਸਾਥੀ ਸਿੰਘਾਂ ਨੂੰ ਕਹਿ ਰਹੇ ਨੇ ਕਿ ਸਿੰਘਾਂ ਦੀ ਸੱਤਾ ਖਤਮ ਹੋ ਗਈ ਹੈ, ਕਿ ਸਿੰਘਾਂ ਵਿੱਚੋਂ ਬਲ ਨਹੀਂ ਰਿਹਾ, ਕਿ ਸ਼ਕਤੀ ਖਤਮ ਹੋ ਗਈ ਹੈ।
ਕਿਆ ਸਿੰਘਨ ਪੁਰਖਾਰਤ ਭਇਓ ਕੂਰ।
ਕੀ ਸਿੰਘਾਂ ਦਾ ਕੀਤਾ ਪੁਰਸ਼ਾਰਥ ਉਦਮ ਯਤਨ ਝੂਠ ਸਾਬਤ ਹੋਇਆ? ਕਿ ਸਿੰਘਾਂ ਵਿੱਚ ਉਦਮ ਨਹੀਂ ਰਿਹਾ, ਕਿ ਸਿੰਘਾਂ ਅੰਦਰ ਉਹ ਸੂਰ ਵੀਰਤਾ ਨਹੀਂ ਰਹੀ?
ਤਬ ਉਸ ਸਿੰਘ ਬਚਨ ਪਲਟਾਇਓ।
ਮਹਤਾਬ ਸਿੰਘ ਨੇ ਗੱਲ ਕਹੀ ਤੇ ਅੱਗੋਂ ਉਹ ਜਿਹੜੇ ਸਿੰਘ ਪੰਜਾਬ ਤੋਂ ਆਏ ਸਨ, ਉਹਨਾਂ ਨੇ ਮਹਤਾਬ ਸਿੰਘ ਦੀ ਗੱਲ ਉਲਟਾਈ, ਉਹਦੀ ਗੱਲ ਵਿੱਚੇ ਹੀ ਰੋਕ ਕੇ ਬੋਲੇ, ਅੱਗੋਂ ਕਹਿਣ ਲੱਗੇ,
ਕਿਆ ਤੈ ਨੱਠ ਨੇ ਪੁਰਖ ਗਵਾਇਓ।
ਜੋ ਮਹਤਾਬ ਸਿੰਘ ਉਹਨਾਂ ਸਿੰਘਾਂ ਨੂੰ ਕਹਿ ਰਿਹਾ ਵੀ ਉਹਨਾਂ ਦਾ ਸੱਤਾ ਨਾਸ ਹੋ ਗਈ, ਕਿ ਉਹ ਉਹਨਾਂ ਦਾ ਬਲ ਨਹੀਂ ਰਿਹਾ, ਇਹ ਦੱਸ ਵੀ ਤੂੰ ਨੀ ਨੱਠ ਕੇ ਆਇਆ ਪੰਜਾਬ ਤੋਂ ਇੱਥੇ? ਤੂੰ ਵੀ ਤਾਂ ਪੰਜਾਬ ਦਾ ਹੀ ਰਹਿਣ ਵਾਲਾ ਸਿੰਘ ਹੈ, ਤੂੰ ਸਿੰਘ ਨਹੀਂ? ਕਿ ਤੂੰ ਉੱਥੋਂ ਨੱਠ ਕੇ ਨਹੀਂ ਇੱਥੇ ਆ ਗਿਆ ਆਪਣੀ ਜਾਨ ਬਚਾਉਣ ਲਈ?
ਤੁਮ ਮਰਨੇ ਤੇ ਨੱਠ ਨੇ ਆਏ।
ਮਹਤਾਬ ਸਿੰਘ ਜੀ, ਕਿ ਤੁਸੀਂ ਉੱਥੋਂ ਮੌਤ ਦੇ ਭੈ ਕਰਕੇ ਡਰ ਕੇ ਇੱਥੇ ਨਹੀਂ ਆ ਗਏ? ਕਿ ਤੁਸੀਂ ਉੱਥੋਂ ਡਰ ਕੇ ਇੱਥੇ ਨਹੀਂ ਆਏ, ਇੱਥੇ ਆ ਕੇ ਨੌਕਰੀ ਨਹੀਂ ਕਰ ਰਹੇ?
ਉਨਕੋ ਦੇਤ ਉਲਾਂਬਾ ਕਾਏ।
ਔਰ ਉਹਨਾਂ ਨੂੰ ਤੁਸੀਂ ਉਲਾਂਬਾ ਦੇ ਰਹੇ ਹੋ। ਉਹਨਾਂ ਨੂੰ ਕਾਹਦਾ ਉਲਾਂਬਾ ਦੇ ਰਹੇ ਹੋ? ਉਹਨਾਂ ਨੂੰ ਉਲਾਂਭਾ ਤਾਂ ਦਿਓ ਜੇ ਤੁਸੀਂ ਉੱਥੋਂ ਨੱਠ ਕੇ ਨਹੀਂ ਆਏ ਪੰਜਾਬ ਚੋਂ। ਉਹਨਾਂ ਨੂੰ ਤਾਂ ਉਲਾਂਭਾ ਤੁਸੀਂ ਤਾਂ ਦਿਓ।
ਤੁਮ ਭੱਜ ਤੁਰਕਨ ਪ੍ਰਾਣ ਬਚੇ।
ਤੁਸੀਂ ਭੱਜ ਕੇ ਤੁਰਕਾਂ ਤੋਂ ਜਾਨ ਨਹੀਂ ਬਚਾਈ, ਆਪਣੇ ਪ੍ਰਾਣ ਬਚਾਉਣ ਖਾਤਰ ਇੱਥੇ ਨਹੀਂ ਆਏ।
ਤੁਮਰੇ ਜੈਸੇ ਸਭ ਓਏ ਪਏ।
ਜਿਵੇਂ ਤੁਸੀਂ ਆਏ ਹੋ ਆਪਣੀ ਜਾਨ ਬਚਾਉਣ ਲਈ, ਇਸੇ ਤਰ੍ਹਾਂ ਤੁਹਾਡੇ ਵਾਂਗੂ ਸਾਰੇ ਸਿੰਘ ਆਪਣੀਆਂ ਜਾਨਾਂ ਬਚਾਉਣ ਲਈ ਇੱਧਰ ਉੱਧਰ ਖਿੰਡੇ ਹੋਏ ਨੇ। ਦੁੱਖ ਸਾਰਿਆਂ ਦੇ ਹਿਰਦੇ ਵਿੱਚ ਆ ਜਿਵੇਂ ਤੁਹਾਡੇ ਹੈ, ਪਰ ਜਿਵੇਂ ਤੁਸੀਂ ਆਪਣੀ ਜਾਨ ਬਚਾਉਣ ਇੱਥੇ ਆਏ ਹੋ, ਇੱਦਾਂ ਹੋਰ ਵੀ ਜਿਹੜੇ ਪੰਜਾਬ ਦੇ ਸਿੰਘ ਨੇ ਉਹ ਆਪਣੀ ਜਾਨ ਬਚਾਉਣ ਲਈ ਇੱਧਰ ਉੱਧਰ ਆਏ ਹੋਏ ਨੇ।
ਮਰਨੋ ਡਰ ਕੇ ਸਭ ਨੱਠ ਗਏ।
ਮੌਤ ਦਾ ਭੈ ਮੰਨ ਕੇ, ਕਿਉਂਕਿ ਖੁਰਾ ਖੋਜ ਹੀ ਮਿਟਾਇਆ ਜਾ ਰਿਹਾ, ਤੇ ਉਸ ਸਮੇਂ ਤੋਂ ਬਚਣ ਵਾਸਤੇ ਬਹੁਤ ਸਿੰਘ ਉੱਥੋਂ ਚੱਲ ਕੇ ਨੱਠ ਕੇ ਆ ਗਏ ਨੇ।
ਉਹਾ ਸਿੰਘ ਕੋ ਦ੍ਰਿਸ਼ਟ ਨਾ ਪਏ।
ਭਾਈ ਮਹਤਾਬ ਸਿੰਘ ਜੀ, ਪੰਜਾਬ ਦੇ ਵਿੱਚ ਹੁਣ ਕੋਈ ਸਿੰਘ ਨਜ਼ਰ ਨਹੀਂ ਆਉਂਦਾ, ਕੋਈ ਸਿੰਘ ਦਿਸਦਾ ਨਹੀਂ, ਕਿਤੇ ਨਹੀਂ ਨਜ਼ਰ ਆਉਂਦਾ।
ਉਹਾ ਸਿੰਘ ਕੋ ਸੁਨੀਅਤ ਨਾਈ।
ਉੱਥੇ ਤਾਂ ਕੋਈ ਸਿੰਘ ਸੁਣਿਆ ਵੀ ਨਹੀਂ ਜਾਂਦਾ ਵੀ ਕੋਈ ਫਲਾਣਾ ਸਿੰਘ ਕਿਸੇ ਨੇ ਵੇਖਿਆ ਹੋਵੇ। ਏਦਾਂ ਦਾ ਮਾਹੌਲ ਵੀ ਸਿੰਘ ਨਜ਼ਰ ਹੀ ਨਹੀਂ ਆਉਂਦਾ ਪੰਜਾਬ ਦੇ ਵਿੱਚ, ਦਿਸਦਾ ਤੱਕ ਹੀ ਨਹੀਂ, ਤੇ ਕੋਈ ਸਿੰਘ ਉੱਥੇ ਨਜ਼ਰ ਨਹੀਂ ਦਿਸਦਾ ਤੇ ਸੁਣਿਆ ਵੀ ਨਹੀਂ ਜਾਂਦਾ।
ਕਰਤ ਮਸਕਰੀ ਸਿੰਘਨ ਤਾਈ।
ਔਰ ਸਗੋਂ ਸਿੰਘਾਂ ਦਾ ਨਾਂ ਲੈ ਕੇ ਲੋਕ ਮਸਕਰੀਆਂ ਕਰਦੇ ਨੇ, ਮਖੌਲ ਉਡਾਉਂਦੇ ਨੇ, ਕਹਿੰਦੇ ਉਹ ਵੇਖੋ ਸਿੰਘ ਜਾਂਦੇ ਨੇ। ਹਾਲਾਂਕਿ ਸਿੰਘ ਨਾ ਵੀ ਹੋਵੇ ਨਾ, ਉਦਾਂ ਹੀ ਹਵਾ ਦੇ ਵਿੱਚ ਹੀ ਗੱਲ ਉਡਾ ਕੇ ਮਸਕਰੀਆਂ ਕਰਦੇ ਹਨ।
ਨਵਾਬ ਪੰਥ ਸਭ ਦਿਓ ਗਵਾਈ।
ਨਵਾਬ ਨੇ, ਸੂਬੇ ਲਾਹੌਰ ਨੇ, ਜਕਰੀਏ ਨੇ ਇੱਕ ਵਾਰੀ ਸਾਰੇ ਪੰਥ ਨੂੰ ਮੁਕਾਉਣ ਦਾ ਬੀੜਾ ਚੁੱਕਿਆ ਤੇ ਉਹ ਆਪਣੇ ਇਸ ਮਨਸੂਬੇ ਵਿੱਚ ਕੁਝ ਕੁਝ ਕਾਮਯਾਬ ਹੁੰਦਾ ਨਜ਼ਰ ਆ ਰਿਹਾ ਕਿਉਂਕਿ ਪੰਜਾਬ ਦੇ ਵਿੱਚ ਪੰਥ ਨਜ਼ਰ ਨਹੀਂ ਆਉਂਦਾ, ਸਿੰਘ ਨਜ਼ਰ ਨਹੀਂ ਆਉਂਦੇ।
ਸਿੰਘ ਸੁਨੀਅਤ ਕਹੂੰ ਜਗ ਮੈਂ ਨਾਈ,
ਕਹਿੰਦੇ ਸਿੰਘ ਪੰਜਾਬ ਦੇ ਇਲਾਕੇ ਵਿੱਚ ਸੁਣੇ ਨਹੀਂ ਜਾਂਦੇ ਕਿਤੇ ਕਿ ਕੋਈ ਹੋਵੇ ਸਿੰਘ।
ਜੇ ਸਿੰਘ ਨਿਤ ਉੱਠ ਜੰਗ ਮਚਾਈ,
ਜਿਹੜੇ ਸਿੰਘ ਉੱਠ ਕੇ ਨਿਤ ਜੰਗ ਮਚਾਉਣ, ਨਿਤ ਜਾ ਕੇ ਜੰਗ ਲੜਨ, ਉਹ ਸਿੰਘ ਉੱਥੇ ਨਹੀਂ ਦਿਸਦੇ।
ਨਾਮ ਖਾਲਸਾ ਸਿੰਘ ਜਪਾਈ,
ਜਿਹੜਾ ਖਾਲਸਾ ਪੰਥ ਸਦਾਉਣ ਵਾਲਾ ਖਾਲਸਾ ਹੈ ਉਹ ਇਸ ਵੇਲੇ ਪੰਜਾਬ ਨਹੀਂ ਨਜ਼ਰ ਆਉਂਦਾ।
ਜੇ ਸਿੰਘ ਨਿਤ ਉੱਠ ਸ਼ਬਦ ਉਚਾਰੇ,
ਜਿਹੜੇ ਸਿੰਘ ਨਿਤ ਉੱਠ ਕੇ ਖਾਲਸਾ ਸੋ ਜੋ ਕਰੇ ਨਿਤ ਜੰਗ ਕਹਿ ਕੇ ਤੁਰਕਾਂ ਨਾਲ ਲੜਦੇ ਸਨ, ਤੁਰਕਾਂ ਨਾਲ ਜੂਝਦੇ ਸਨ, ਥਾਂ ਥਾਂ ਤੁਰਕਾਂ ਨਾਲ ਲੋਹਾ ਲੈਂਦੇ ਸਨ, ਉਹ ਸਿੰਘ ਅੱਜ ਪੰਜਾਬ ਚ ਸਰਦਾਰ ਮਹਤਾਬ ਸਿੰਘ ਜੀ ਨਹੀਂ ਦਿਸਦੇ।
ਲੂਟ ਕੂਟ ਨਿਤ ਤੁਰਕਨ ਮਾਰੇ,
ਜਿਹੜੇ ਸਿੰਘ ਰੋਜ਼ ਤੁਰਕਾਂ ਨੂੰ ਲੁੱਟਦੇ ਕੁੱਟਦੇ ਸਨ, ਤੁਰਕਾਂ ਨੂੰ ਸੋਧਾ ਲਾਉਂਦੇ ਸਨ, ਉਹ ਸਿੰਘ ਅੱਜ ਨਹੀਂ ਪਏ ਦਿਸਦੇ।
ਜਪ ਤਪ ਸੰਜਮ ਨੇਮ ਕਰਾਵੇ,
ਜਿਹੜੇ ਸਿੰਘ ਜਪੀਏ ਤਪੀਏ ਸੰਜਮ ਕਰਨ ਵਾਲੇ ਨੇਮ ਰੱਖਣ ਵਾਲੇ ਸਨ।
ਅਕਾਲ ਅਕਾਲ ਕਹਿ ਸੀਸ ਚੜਾਵੇ,
ਜਿਹੜੇ ਅਕਾਲ ਅਕਾਲ ਕਹਿ ਕੇ ਆਪਣੇ ਸਿਰ ਲੇਖੇ ਲਾ ਦਿੰਦੇ ਸਨ, ਉਹ ਸਿੰਘ ਪਤਾ ਨੀ ਅੱਜ ਕਿੱਥੇ ਚਲੇ ਗਏ ਨੇ, ਪੰਜਾਬ ਚ ਕਿਤੇ ਨੀ ਨਜ਼ਰ ਆ ਰਹੇ।
ਅਬ ਹੈ ਤੁਮਈ ਸੇ ਉਹਾ ਸਿੰਘ,
ਹੁਣ ਉੱਥੇ ਜੇ ਕੋਈ ਹੈ ਵੀ ਤੇ ਤੇਰੇ ਵਰਗੇ ਨੇ ਜਿਹੜੇ ਲੁਕ ਕੇ ਰਹਿ ਰਹੇ ਨੇ, ਉਹ ਸਿੰਘ ਨਹੀਂ ਰਹੇ ਪੰਥ ਦੇ ਜਿਹੜੇ ਜੁਝਾਰੂ ਸਨ, ਤੇਰੇ ਵਰਗੇ ਰਹਿ ਗਏ ਨੇ ਮਹਤਾਬ ਸਿੰਘ, ਜਿਹੜੇ ਆਪਣੀਆਂ ਜਾਨਾਂ ਬਚਾਉਣ ਵਾਸਤੇ ਇਧਰ ਉਧਰ ਖਿੰਡੇ ਹੋਏ ਨੇ।
ਗਏ ਨੱਠ ਕਰ ਲੰਬੀ ਡਿੰਗ,
ਲੰਬੀਆਂ ਛਾਲਾਂ ਡਿੰਗਾਂ ਮਾਰ ਕੇ ਉਹ ਕਿਤੇ ਨੱਠ ਗਏ ਨੇ ਪੰਜਾਬ ਨੂੰ ਛੱਡ ਕੇ, ਜਖਰੀਏ ਦੇ ਇਲਾਕੇ ਨੂੰ ਛੱਡ ਕੇ।
ਦੋਹਰਾ ਯੇ ਸੁਨ ਸਿੰਘ ਜੀ ਚਿਪ ਲਗੀ, ਜਨ ਕਰ ਪਿੱਛੂ ਡਾਂਕ।
ਜਦੋਂ ਭਾਈ ਮਹਤਾਬ ਸਿੰਘ ਨੇ ਸੁਣਿਆ ਕਿ ਅਸੀਂ ਵੀ ਜਿਵੇਂ ਦੌੜ ਕੇ ਆਇਆ ਸਾਨੂੰ ਵੀ ਉਲਾਂਭੇ ਦਿੱਤੇ ਜਾ ਰਹੇ ਨੇ, ਇਹ ਸੁਣ ਕੇ ਮਹਤਾਬ ਸਿੰਘ ਨੂੰ ਚਿਪ ਚੜ ਗਈ। ਕਹਿੰਦੇ ਮਾਨੋ ਜਿਵੇਂ ਕਿਸੇ ਬਿੱਛੂ ਨੇ ਡੰਗ ਮਾਰਿਆ ਹੋਵੇ, ਇਦਾਂ ਦਾ ਡਾਢਾ ਦੁੱਖ ਮਹਤਾਬ ਸਿੰਘ ਦੇ ਹਿਰਦੇ ਚ ਪੈਦਾ ਹੋਇਆ।
ਤਨ ਮਨ ਅਚਬੀ ਬੋਲਗੀ, ਚਿਤ ਧਾਰਿਓ ਮਰਨ ਨਿਸ਼ਾਂਤ।
ਤਨ ਤੇ ਮਨ ਚ ਅਚਬੀ ਲੱਗ ਗਈ, ਇੱਕ ਵਾਰੀ ਤਰਥੱਲੀ ਮੱਚ ਗਈ ਮਹਤਾਬ ਸਿੰਘ ਦੇ ਅੰਦਰ, ਮਨ ਚ ਠਾਣ ਲਿਆ ਜਾਂ ਪਾਪੀ ਨੂੰ ਮਾਰ ਦਿਆਂਗਾ ਜਾਂ ਮਰ ਜਾਵਾਂਗਾ, ਇਦਾਂ ਦੀ ਆਪਣੇ ਮਨ ਦੇ ਵਿੱਚ ਠਾਣ ਲਈ।
ਸੋਰਠਾ ਮਾੜੀ ਕੰਬੋਵਾਲ, ਸੁੱਖਾ ਸਿੰਘ ਤ੍ਰਿਖਾਣ ਥੋ।
ਖਾਲਸਾ ਜੀ ਸਿੰਘ ਇਕੱਠੇ ਹੋਏ ਇੱਧਰ ਬੀਕਾਨੇਰ ਦੇ ਇਲਾਕੇ ਵਿੱਚ, ਸਾਰਾ ਪੰਥ ਇਕੱਠਾ ਹੋਇਆ। ਉਸ ਵੇਲੇ ਸਿੰਘਾਂ ਨੇ ਆਖਿਆ ਵੀ ਕੌਣ ਜਾਏਗਾ ਉਸ ਪਾਪੀ ਦਾ ਸਿਰ ਵੱਢਣ ਲਈ। ਉਸ ਵੇਲੇ ਇੱਕ ਫੈਸਲਾ ਇਹ ਵੀ ਹੋਇਆ ਕਿ ਦਸਮ ਗ੍ਰੰਥ ਸਾਹਿਬ ਜਾਂ ਜਿਹੜਾ ਪਾਵਨ ਪਵਿੱਤਰ ਸਰੂਪ ਹੈ ਉਹਦੇ ਵਿੱਚੋਂ ਜਿਹੜੀ ਚਰਿੱਤਰਾਂ ਦੀ ਪੋਥੀ ਹੈ ਉਹ ਦਸਮ ਦੇ ਭਾਗ ਨਾਲੋਂ ਵੱਖਰੀ ਕੀਤੀ ਜਾਏ ਜਾਂ ਨਾਲ ਰੱਖੀ ਜਾਏ। ਸਿੰਘਾਂ ਨੇ ਆਖਿਆ ਕਿ ਫੈਸਲਾ ਆਪਾਂ ਕਲਗੀਧਰ ਤੇ ਛੱਡ ਦਈਏ, ਜੇ ਸਰਦਾਰ ਮਹਤਾਬ ਸਿੰਘ ਤੇ ਸੁੱਖਾ ਸਿੰਘ ਮੱਸੇ ਰੰਗੜ ਦਾ ਸਿਰ ਵੱਢ ਕੇ ਵਾਪਸ ਆ ਗਏ ਤੇ ਪੂਰਾ ਸਰੂਪ ਇਸੇ ਤਰ੍ਹਾਂ ਰੱਖਿਆ ਜਾਏਗਾ, ਤੇ ਜੇ ਨਾ ਆਏ ਤੇ ਫਿਰ ਦੋ ਹਿੱਸੇ ਬਣਾ ਦਿੱਤੇ ਜਾਣਗੇ। ਭਾਈ ਸਾਹਿਬ, ਭਾਈ ਮਹਤਾਬ ਸਿੰਘ ਜੀ ਔਰ ਦੂਸਰੇ ਸਿੰਘ ਸਨ ਮਾੜੀ ਕੰਬੋ ਕੀ ਪਿੰਡ ਦੇ ਰਹਿਣ ਵਾਲੇ ਸਰਦਾਰ ਸੁੱਖਾ ਸਿੰਘ ਜੀ, ਇਹ ਜਾਤੀ ਕਰਕੇ ਤਰਖਾਣ ਸਨ।
ਮਹਤਾਬ ਸਿੰਘ ਕੇ ਨਾਲ ਆਇਓ ਦੂਜਾ ਸਿਦਕ ਕਰ,
ਸਰਦਾਰ ਮਹਤਾਬ ਸਿੰਘ ਜੀ ਦੇ ਨਾਲ ਸਰਦਾਰ ਸੁੱਖਾ ਸਿੰਘ ਜੀ ਮਾੜੀ ਕੰਬੋ ਕੀ ਰਹਿਣ ਵਾਲੇ, ਇਹ ਦੋਵੇਂ ਸਿੰਘ ਉਧਰੋਂ ਰਾਜਸਥਾਨ ਦੇ ਇਲਾਕੇ ਚ ਚੱਲੇ ਨੇ ਪੰਜਾਬ ਵੱਲ, ਆਪਣੇ ਮਨ ਚ ਪੂਰਾ ਗੁਰੂ ਤੇ ਸਿਦਕ ਰੱਖ ਕੇ ਭਰੋਸਾ ਰੱਖ ਕੇ ਚੱਲੇ ਹਨ।
ਜੋ ਪਈ ਉੱਠ ਕਰ ਸਿੰਘ ਜੀ ਫਤਿਹ ਬੁਲਾਈ,
ਉੱਠ ਕੇ ਸਰਦਾਰ ਮਹਤਾਬ ਸਿੰਘ ਨੇ ਜਿਹੜੇ ਨਾਲ ਦੇ ਸਾਥੀ ਸਿੰਘ ਸਨ ਪੰਥ ਦੇ ਉਹਨਾਂ ਨੂੰ ਫਤਿਹ ਬੁਲਾਈ।
ਚਰਨ ਛੋਏ ਸਿੰਘ ਆਗੇ ਆ ਪਾਈ,
ਸਾਰੇ ਪੰਥ ਦੇ ਚਰਨੀ ਹੱਥ ਲਾ ਕੇ ਜ਼ਮੀਨ ਤੇ ਹੱਥ ਲਾ ਕੇ ਆਗਿਆ ਪ੍ਰਾਪਤ ਕੀਤੀ, ਖਾਲਸਾ ਜੀ ਆਗਿਆ ਦਿਓ, ਅਸੀਸ ਬਖਸ਼ੋ।
ਹਮ ਮਾਰੇ हम मारे जाए तुरकन ताई,
असी जाके उस पापी मस्से रंगड़ दा सिर वड के लेके आ सकिए।
चरण छुओ मैं खालसे आई,
और उस पापी नू मार के वापस आके खालसे दे चरण छुवा, मैं खालसे दे चरणा नू स्पर्श करा, एहो जा वर खालसा जी मैनू दियो।
जे कर सीस लगे गुर अर्थ, तन जन्म तन मरण समरथ।
जेकर मेरा ए सीस गुरु अर्थ उथे लेखे च लग भी जाए, ता मेरा ए जन्म धन हो जाएगा और मेरा मरना भी धन हो जाएगा।
तुरकन लरने मरनो डरे,
जेड़ा तुरकां दे नाल लड़न तो डरे, तुरकां नाल लड़ाई करन तो अपने मन दे विच डर रखे।
त्रिक तिस जननी त्रिक पित करे,
ओदी मां त्रिकार ओदे प्यो ते भी त्रिकार, जिन्हें एहो जा नलायक पुत जमया जेड़ा तुरकां नाल लड़न तो पै रखदा होवे, जेड़ा तुरकां तो डरन तो अपने मन विच पै रखे, ओदी मां नू त्रिकार ओदे प्यो नू भी त्रिकार है।
दोहरा मरने ते क्या डरपना, ले पाहुल खंडे तार।
कहते मरण तो की डरना जे खंडे दी पौल छकी है, जदो खंडे दी पौल लै ली फिर तो मौत का भय ही नहीं होना चाहिए। खंडे दी पोल छकण दा मतलब ये है कि अज तो बाद मैं मरण दा भय विसार दिता है, अज तो बाद मैं मरना कबूल कर लिया है और जान लिया जीवन झूठ है और मरना सच है। कहंदे जिन्हें खंडे दी पोल लै लियो हुण मरण तो क्यों डरे।
जब हाथ सिंदूरा लै तुरे, मरनो डरे ननार।
हाथ विच जदों सिधौर लै के संदूर लै के कोई स्त्री अपने पति दी चिता ते बह जांदी है ना, फिर वो डरदी नहीं मरण तो, उन्हूं पता है कि हुण मैं नाल सड़ के मरना है। कहिंदे जे खंडे दी पौल छक ली फिर मरण तो बहुत दा भय कादा रखना होया।
जो पई क्रम क्रम कर सिंह वतनी आए,
इदा चले ने उधरों दे इलाके चो राजस्थान बीकानेर दे इलाके चो क्रम क्रम कर दे सिंह इधर वतनी यानी कि पंजाब आए हन।
अमृत सर टिग फिरन न पाए,
सब तो ज्यादा सख्ती दा इलाका श्री अमृतसर साहब दा सी, आले दुआले तुरकां दीआं चौंकियां लगियां होईआं, सूए फिरदे सन, कोई इधरों हर भगत निरंजनिया लभदा फिरदा सी, उधरों साहब राय चौधरी लभदा फिरदा सी, बड़े दोखी दुश्मन सर खालसे दे। हुण श्री अमृतसर साहब दे इलाके विच किवें प्रवेश करिए, ਇਹ ਹੁਣ ਸਿੰਘ ਵੇਖ ਰਹੇ ਹਨ।
ਕਰੀ ਸੋਚ ਕੱਚ ਜਤਨ ਕਮਾਈਏ,
ਦੋਵਾਂ ਨੇ ਵਿਚਾਰ ਕੀਤੀ ਕਿ ਖਾਲਸ ਭਾਈ ਸੁਖਾ ਸਿੰਘ ਤੇ ਬਤਾਬ ਸਿੰਘ ਜੀ ਨੇ ਕਿ ਆਪਾਂ ਕੋਈ ਯਤਨ ਕਰੀਏ ਜਿਸ ਤਰੀਕੇ ਨਾਲ ਆਪਾਂ ਸਿੱਧਾ ਸ੍ਰੀ ਅੰਮ੍ਰਿਤਸਰ ਸਾਹਿਬ ਵਿੱਚ ਪ੍ਰਵੇਸ਼ ਕਰ ਜਾਈਏ।
ਤੱਕੇ ਪਰਨ ਕੋ ਰੂਪ ਬਣਾਈਏ,
ਕਹਿੰਦੇ ਜੇ ਆਪਾਂ ਸਿੰਘਾਂ ਦੇ ਇਸ ਭੇਸ ਵਿੱਚ ਗਏ ਤੇ ਫਿਰ ਨੀ ਉਹਨਾਂ ਜਾਣ ਦੇਣਾ, ਆਪਾਂ ਟਕੇ ਭਰਨ ਵਾਲਿਆਂ ਦਾ ਰੂਪ ਬਣਾ ਲਈਏ ਜਿਵੇਂ ਪੰਚਾਂ ਦਾ ਹੁੰਦਾ ਹੈ। ਕਹਿੰਦੇ ਟਕੇ ਭਰਨ ਵਾਲਾ ਕਿ ਅਸੀਂ ਟੈਕਸ ਭਰਨ ਜਾ ਰਹੇ ਹਾਂ, ਏਦਾਂ ਦਾ ਰੂਪ ਬਣਾ ਕੇ ਚੱਲੀਏ।
ਦੋਹਰਾ ਸਿੰਘ ਕਏ ਅਮ ਜਿਮ ਪੁਜੈ, ਕੋਈ ਸਤਿਗੁਰ ਬਾਤ ਬਣਾਓ।
ਭਾਈ ਮਹਤਾਬ ਸਿੰਘ ਤੇ ਭਾਈ ਸੁਖਾ ਸਿੰਘ ਜੀ ਕਹਿੰਦੇ ਕੋਈ ਇਹੋ ਜਿਹੀ ਸਤਿਗੁਰੂ ਜੀ ਜੁਗਤ ਬਣਾ ਦੇਣ ਕਿ ਅਸੀਂ ਸਿੱਧੇ ਸ੍ਰੀ ਅੰਮ੍ਰਿਤਸਰ ਦਰਬਾਰ ਦੇ ਅੰਦਰ ਚਲੇ ਜਾਈਏ, ਜਿੱਥੇ ਪਾਪੀ ਮੱਸਾ ਰੰਗੜ ਬੈਠਾ ਹੈ, ਉਹਦੇ ਤੱਕ ਬਿਨਾਂ ਵਿਘਨ ਤੋਂ ਸਿੱਧੇ ਉਹਦੇ ਤੱਕ ਜਾ ਪਹੁੰਚੀਏ, ਕੋਈ ਇਹੋ ਜਿਹੀ ਜੁਗਤ ਸਤਿਗੁਰੂ ਜੀ ਬਣਾ ਦੇਣ।
ਜਾਏ ਮੱਸੇ ਕੋ ਸਿਰ ਕਟੈ, ਨੈ ਰਸਤੇ ਹੋਏ ਅਟਕਾਓ।
ਜਾ ਕੇ ਪਾਪੀ ਮੱਸੇ ਦਾ ਸਿਰ ਵੱਢ ਲਿਆਈਏ ਤੇ ਰਸਤੇ ਵਿੱਚ ਸਾਨੂੰ ਕੋਈ ਅਟਕਾਓ ਨਾ ਹੋਵੇ, ਇਹ ਅਰਦਾਸ ਕਰ ਰਹੇ ਨੇ ਸਿੰਘ। ਮਹਾਰਾਜ ਕੋਈ ਇਹੋ ਜਿਹੀ ਜੁਗਤ ਬਣਾਓ, ਸਾਹਿਬ ਜੀ ਕੋਈ ਇਹੋ ਜਿਹੀ ਵਿਧ ਬਣਾਓ ਕਿ ਸਾਨੂੰ ਕੋਈ ਰੋਕ ਹੀ ਨਾ ਸਕੇ, ਕਿਸੇ ਨੂੰ ਕੋਈ ਸਾਨੂੰ ਵੇਖੇ ਹੀ ਨਾ ਜਾਂਦਿਆਂ ਨੂੰ, ਕਿ ਅਸੀਂ ਸਿੱਧਾ ਬਿਨਾਂ ਰੋਕਿਆਂ ਬਿਨਾਂ ਟੋਕਿਆਂ ਅੰਦਰ ਦਰਬਾਰ ਚ ਜਾ ਕੇ ਪਾਪੀ ਮੱਸੇ ਰੰਗੜ ਦਾ ਸਿਰ ਵੱਢ ਕੇ ਲਿਆ ਸਕੀਏ।
ਜੋ ਪਈ ਸੋ ਸਤਗੁਰ ਵਿਧੀ ਬਣਾਈ।
ਇਹ ਅਰਦਾਸ ਕੀਤੀ ਤੇ ਸਿੰਘਾਂ ਨੂੰ ਭਰੋਸਾ ਸੀ ਗੁਰੂ ਦੇ ਚੀਤੀ ਕੀਤੀ ਅਰਦਾਸ ਤੇ। ਦੋ ਸਿੱਖ ਨੇ ਹਜ਼ਾਰਾਂ ਫੌਜਾਂ ਆਲੇ ਦੁਆਲੇ ਫਿਰਦੀਆਂ ਨੇ, ਸ੍ਰੀ ਅੰਮ੍ਰਿਤਸਰ ਸਾਹਿਬ ਦੀ ਪਰਿਕਰਮਾ ਵਿੱਚ ਤੁਰਕ ਮਲੇਛ ਫਿਰਦੇ ਨੇ, ਉਹਨਾਂ ਵਿੱਚੋਂ ਦੀ ਲੰਘ ਕੇ ਜਾਣਾ ਦਰਬਾਰ ਵਿੱਚ। ਕਹਿੰਦੇ ਮਹਾਰਾਜ ਜੀ ਨੇ ਵਿਧੀ ਬਣਾ ਦਿੱਤੀ ਉਹੀ। ਸਿਖਰ ਦੁਪਹਿਰ ਦਾ ਸਮਾਂ, ਗਰਮੀਆਂ ਦੇ ਦਿਨ ਹਨ।
ਸਿਖਰ ਦੁਪਹਿਰੀ ਮੈਂ ਬਣ ਆਈ,
ਸਿਖਰ ਦੁਪਹਿਰ ਦਾ ਸਮਾਂ ਬਣਾਇਆ ਹੈ।
ਵਗੀ ਪਵਨ ਬੋ ਘਟਾ ਉਡਾਨਾ,
ਦੁਪਹਿਰ ਦੀ ਅੱਤ ਦੀ ਗਰਮੀ ਪੈ ਰਹੀ, ਇਕਦਮ ਹਨੇਰੀ ਚੱਲ ਰਹੀ ਹੈ ਗਰਮ, ਔਰ ਬੜੀ ਘਟਾ ਉੱਡ ਰਹੀ ਹੈ, ਮਿੱਟੀ ਉੱਡ ਰਹੀ ਹੈ।
ਹਿਮ ਕਰ ਲੀਨੋ ਮੁਖ ਛਿਪਾਨਾ,
ਉਦਾਂ ਮੂੰਹ ਢੱਕ ਕੇ ਜਾਂਦੇ ਤੇ ਉਹਨਾਂ ਨੇ ਪੁੱਛਣਾ ਸੀ ਕੌਣ ਲੰਘੇ ਜਾਂਦੇ ਹੋ, ਪਰ ਵੇਖੋ ਮਹਾਰਾਜ ਜੀ ਨੇ ਵਿਧੀ ਬਣਾ ਦਿੱਤੀ। ਮਿੱਟੀ ਘੱਟਾ ਉੱਡ ਰਿਹਾ ਸੀ, ਵੀ ਉਹ ਮਿੱਟੀ ਘੱਟਾ ਉੱਡ ਕੇ ਮੂੰਹ ਚ ਪੈਂਦਾ ਸੀ, ਸਾਰਿਆਂ ਨੇ ਮੂੰਹ ਢੱਕੇ ਹੋਏ ਸੀ ਜਿੰਨੇ ਉੱਥੇ ਤੁਰਕ ਫਿਰਦੇ ਸਨ। ਤੋ ਸਰਦਾਰ ਸੁੱਖਾ ਸਿੰਘ ਮਹਤਾਬ ਸਿੰਘ ਦਾ ਵੀ ਦਾਲ ਲੱਗ ਗਿਆ, ਉਹਨਾਂ ਨੇ ਵੀ ਆਪਣੇ ਗਲ ਚ ਪਾਏ ਕੱਪੜੇ ਨਾਲ ਮੂੰਹ ਕੱਜ ਲਏ, ਆਪਣੇ ਚਿਹਰੇ ਕੱਜ ਲਏ, ਸਿਰ ਦੇ ਉੱਤੇ ਵੀ ਮੁੰਡਾਸਾ ਮਾਰ ਲਿਆ ਕਿ ਹਨੇਰੀ ਦੇ ਨਾਲ ਜਿਹੜੀ ਮਿੱਟੀ ਉੱਡਦੀ ਆ ਉਹਦੇ ਨਾਲ ਆਪਣੀਆਂ ਅੱਖਾਂ ਬਚਾ ਸਕੀਏ, ਚਿਹਰਾ ਬਚਾ ਸਕੀਏ।
ਦੋਹਰਾ ਸਿਖਰ ਦੁਪਹਿਰੀ ਪਾ ਦੇਵੇ, ਸੂਰਜ ਅੱਤ ਤਪਤਾਏ।
ਆ ਹੀ ਮਹੀਨਾ ਸੀ ਭਾਦਰੋਂ ਦਾ, ਇਸੇ ਮਹੀਨੇ ਦੀ ਗੱਲ ਹੈ, ਭਾਦਰੋਂ ਦਾ ਮਹੀਨਾ ਸੀ, ਸਿਖਰ ਦੁਪਹਿਰ ਆ ਤੇ ਸੂਰਜ ਵੀ ਤਪ ਰਿਹਾ, ਪੂਰੀ ਗਰਮੀ ਪਾ ਰਿਹਾ।
ਕਦ ਬਰਸੇ ਕਦ ਉਜੜੇ, ਬਿਦ ਐਸੀ ਲਈ ਤਕਾਏ।
ਮੀਂਹ ਦਾ ਨੀ ਪਤਾ ਲੱਗਦਾ ਕਦੇ ਪੈਣ ਲੱਗ ਪੈਂਦਾ, ਇਕਦਮ ਧੁੱਪ ਚੜ ਜਾਂਦੀ, ਇਕਦਮ ਝੜ ਬਣ ਜਾਂਦਾ ਹੈ, ਏਦਾਂ ਦਾ ਮਾਹੌਲ ਬਣਿਆ ਹੋਇਆ।
ਜੋ ਪਈ ਧੁੱਪ ਲੱਗੀ ਫੌਜ ਛਾਵੇਂ ਗਈ,
ਧੁੱਪ ਲੱਗੀ ਤੇ ਜਿਹੜੀ ਫੌਜ ਬਾਹਰ ਫਿਰਦੀ ਸੀ ਉਹ ਛਾਵੇਂ ਚਲੀ ਗਈ, ਜਿਹੜੇ ਨੇੜੇ ਤੇੜੇ ਹੋਰ ਝਾੜ ਸਨ ਉਹਨਾਂ ਵਿੱਚ ਚਲੇ ਗਏ, ਜਿਹੜੇ ਤੁਰਕਾਂ ਦੀ ਫੌਜ ਸੀ।
ਕਿਛ ਵਰਖਾ ਕਰ ਡੇਰਨ ਵਈ,
ਕੁਝ ਜਿਹੜੇ ਤੁਰਕ ਸਨ ਉਹ ਵਰਖਾ ਹੋਣ ਕਰਕੇ, ਮੀਂਹ ਹੋਣ ਕਰਕੇ ਡੇਰਿਆਂ ਦੇ ਵਿੱਚ ਜਾ ਵੜੇ, ਜਿੱਥੇ ਜਿੱਥੇ ਉਹਨਾਂ ਦੇ ਡੇਰੇ ਸਨ।
ਮੱਸੇ ਸਾਰੰਗ ਰਾਗ ਗਵਾਇਆ,
ਇਧਰ ਮੱਸਾ ਬੇਫਿਕਰ ਹੋਇਆ, ਸ਼ਰਾਬ ਦੇ ਨਸ਼ੇ ਵਿੱਚ ਮੱਤਿਆ ਵੀ ਮੈਨੂੰ ਕੌਣ ਮਾਰ ਸਕਦਾ, ਏਦਾਂ ਦੀ ਬਿਰਤੀ ਠਾਣ ਕੇ ਹੰਕਾਰ ਦੇ ਵਿੱਚ ਬੈਠਾ ਹੈ। ਤੇ ਲਾਗੇ ਜਿਹੜੇ ਗਵਈਏ ਬੈਠੇ ਨੇ ਉਹਨਾਂ ਨੂੰ ਕਹਿੰਦਾ ਸਾਰੰਗ ਰਾਗ ਵਜਾਓ, ਸਾਰੰਗ ਰਾਗ ਗਵਾਉਂਦਾ ਹੈ।
ਵਿੱਚੇ ਮਲਾਰੇ ਰਾਗ ਅਲਾਇਆ,
ਵਿੱਚੇ ਹੀ ਸਾਰੰਗ ਦੇ ਮਲਾਰ ਗਵਾਉਂਦਾ, ਕਹਿੰਦਾ ਮਲਾਰ ਗਾਓ। ਵੇਖੋ ਕਿੱਡਾ ਸੋਹਣਾ ਮੌਸਮ, ਕਦੇ ਝੜ ਬਣ ਜਾਂਦਾ, ਕਦੇ ਕੁਝ ਹੋ ਜਾਂਦਾ, ਨਾਲ ਮਲਾਰ ਗਵਾਉਂਦਾ ਹੈ।
ਦੋਹਰਾ ਕੋ ਸੁੱਤੋ ਕੋ ਜਾਗਤੋ, ਕਿਨੇ ਨਾ ਲਖਿਓ ਭੇਦ।
ਦੁਪਹਿਰ ਦਾ ਸਮਾਂ ਸੀ, ਤੁਰਕ ਕੋਈ ਸੁੱਤਾ ਪਿਆ ਸੀ, ਕੋਈ ਕੋਈ ਜਿਹੜੇ ਜਾਗ ਵੀ ਰਹੇ ਸਨ ਉਹ ਵੀ ਇੱਧਰ ਉੱਧਰ ਲੁਕੇ ਹੋਏ ਸਨ, ਦਰਖਤਾਂ ਦੀਆਂ ਛਾਵਾਂ ਥੱਲੇ ਧੁੱਪ ਤੋਂ ਬਚਣ ਲਈ ਬੈਠੇ ਹੋਏ ਸਨ। ਉਧਰੋਂ ਹਨੇਰੀ ਚੱਲ ਰਹੀ, ਮਿੱਟੀ ਘੱਟਾ ਉੱਡ ਰਿਹਾ ਸੀ। ਸਰਦਾਰ ਸੁੱਖਾ ਸਿੰਘ ਮਹਤਾਬ ਸਿੰਘ ਨੇ ਚਿਹਰੇ ਤੇ ਮੁੰਡਾਸਾ ਮਾਰਿਆ ਹੋਇਆ ਬਸਤਰ ਦਾ, ਮੂੰਹ ਢੱਕਿਆ ਹੋਇਆ ਤੇ ਪਤਾ ਨੀ ਲੱਗ ਰਿਹਾ ਵੀ ਸਿੰਘ ਜਾ ਰਿਹਾ ਕਿ ਕੋਈ ਹੋਰ ਜਾ ਰਿਹਾ। ਇਹ ਦੋਵੇਂ ਸਿੰਘ ਚੱਲਦੇ ਚੱਲਦੇ ਗੁਰੂ ਦੀ ਕਿਰਪਾ, ਵੇਖੋ ਵਿਧੀ ਸਤਿਗੁਰੂ ਜੀ ਆਪ ਬਣਾਉਂਦੇ ਨੇ। ਜਦੋਂ ਸੂਰਮਿਆਂ ਨੇ ਠਾਣ ਲਈ ਹੁੰਦੀ ਹੈ ਨਾ ਕਿ ਅਸੀਂ ਹੁਣ ਆਪਣੇ ਪਾਵਨ ਦਰਬਾਰ ਦੀ ਬੇਅਦਬੀ ਦਾ ਬਦਲਾ ਲੈਣਾ, ਤੇ ਉਹ ਸਾਰੀ ਵਿਧੀ ਸਾਹਿਬ ਜੀ ਆਪ ਹੀ ਬਣਾ ਦਿੰਦੇ ਨੇ। ਫਿਰ ਉਹ ਕੋਈ ਵੀ ਹੋਵੇ ਜਿਹਨੇ ਗੁਰੂ ਦਰਬਾਰ ਤੇ ਹਮਲੇ ਕੀਤੇ, ਜਿਹਨੇ ਗੁਰੂ ਦਰਬਾਰ ਤੇ ਬੇਅਦਬੀ ਕੀਤੀ, ਤੇ ਜਦੋਂ ਸਿੰਘਾਂ ਨੇ ਉਹਨਾਂ ਕੋਲ ਬਦਲੇ ਲਏ ਉਹ ਵਿਧੀ ਆਪੇ ਹੀ ਬਣਾ ਦਿੰਦੇ, ਨਹੀਂ ਤਾਂ ਅੱਗੇ ਪਿੱਛੇ ਬੁਲਟ ਪਰੂਫ ਜੈਕਟਾਂ ਪਾ ਕੇ ਫਿਰਦੇ ਸਨ। ਤੇ ਜਦੋਂ ਦਾਅ ਲੱਗਾ ਸਿੰਘਾਂ ਦਾ, ਜਿਸ ਦਿਨ ਮਾਰਨਾ ਸੀ ਉਸ ਦਿਨ ਉਹ ਜੈਕਟ ਪਾ ਕੇ ਨਹੀਂ ਆ ਸਕੇ, ਤੇ ਗੋਲੀਆਂ ਨਾਲ ਵਿੰਨ ਕੇ ਰੱਖ ਦਿੱਤਾ ਸਿੰਘਾਂ ਨੇ। ਖਾਲਸੇ ਨੇ, ਖਾਲਸੇ ਦਾ ਕਰੈਕਟਰ ਹੈ, ਜਦੋਂ ਖਾਲਸਾ ਸਿੰਘ ਉਸ ਵੇਲੇ ਅੱਗੇ ਵੱਧਦੇ ਨੇ ਤੇ ਫਿਰ ਗੁਰੂ ਵੀ ਉਹਨਾਂ ਦੇ ਨਾਲ ਬੋੜ ਕੇ ਮਦਦ ਕਰਦਾ ਹੈ। ਵੇਖੋ ਸਾਰੀ ਵਿਧੀ ਬਣਾ ਦਿੱਤੀ ਸਰਦਾਰ ਸੁੱਖਾ ਸਿੰਘ ਮਹਤਾਬ ਸਿੰਘ ਦੀ। ਸਿੱਧੇ ਬਿਨਾਂ ਕਿਸੇ ਰੋਕ ਟੋਕ ਤੋਂ ਸਿੰਘ ਨੇ ਆਲੇ ਦੁਆਲੇ ਤੁਰਕਾਂ ਦੀ ਫੌਜ, ਤੁਰਕ ਕੋਈ ਛਾਵੇਂ ਬੈਠਾ ਹੋਇਆ, ਕੋਈ ਸੁੱਤਾ ਪਿਆ, ਦੁਪਹਿਰ ਦਾ ਸਮਾਂ, ਤੇ ਸਿੰਘ ਵਿੱਚੋਂ ਦੀ ਨਿਕਲ ਕੇ ਬਿਨਾਂ ਕਿਸੇ ਰੋਕ ਟੋਕ ਤੋਂ ਸਿੱਧੇ ਦਰਬਾਰ ਦੇ ਕੋਲ ਦਰਸ਼ਨੀ ਡੋੜੀ ਕੋਲ ਆ ਪਹੁੰਚੇ।
ਦਰਵਾਜੇ ਦਰਸ਼ਨੀ ਜਾ ਟੁਕੇ, ਉਤਰੇ ਤੈ ਬਿਨ ਖੇਦ।
ਤੇ ਜਿਹੜੇ ਦਰਵਾਜੇ ਸਨ ਉਹਨਾਂ ਦਰਵਾਜ਼ਿਆਂ ਦੇ ਕੋਲ ਦਰਸ਼ਨੀ ਜੋੜੀ ਦੇ ਜਿਹੜੇ ਦਰਵਾਜ਼ੇ ਜਿੱਥੇ ਲਾਚੀ ਬੇਰੀ ਹੈ ਨਾ, ਉਹ ਲਾਚੀ ਬੇਰੀ ਦੇ ਕੋਲ ਇਹ ਸਿੰਘ ਦੋਵੇਂ ਆਏ ਹੋਏ ਹਨ।
ਚੋ ਪਈ ਦੋਈ ਵੱਲ ਦੋਏ ਘੋੜੇ ਲਾਏ।
ਦੇਖੋ ਘੋੜੇ ਤੇ ਚੜੇ ਚੜਾਈ ਆਏ ਸਿੰਘ ਇੱਥੇ ਤਾਂ ਹੀ। ਕਿਸੇ ਨੇ ਨਹੀਂ ਪੁੱਛਿਆ ਵੀ ਕੌਣ ਹੋ ਤੁਸੀਂ, ਕਿੱਧਰੋਂ ਆਏ ਹੋ। ਪਰਮੇਸ਼ਰ ਨੇ ਇਹੋ ਜਿਹਾ ਅੱਖੀ ਕੱਟਾ, ਮੁੱਖ ਵਿੱਚ ਡੱਟਾ, ਬਿੜਬਿੜ ਤੱਕਾ, ਬੋਲ ਨਾ ਸਕਾ, ਮਾਰਿਆ ਗੁਰੂ ਹਰਿਰਾਏ ਸਾਹਿਬ ਦਾ ਧੱਕਾ, ਸਤਿ ਸ੍ਰੀ ਅਕਾਲ ਕਹਿ ਕੇ ਜਦੋਂ ਸਿੱਖ ਜਾਂਦੇ ਤੁਰਕਾਂ ਦੀ ਅੱਖਾਂ 'ਚ ਕੱਟਾ ਪੈ ਜਾਂਦਾ, ਦਿਸਦਾ ਹੀ ਨਹੀਂ ਵੀ ਕੌਣ ਲੰਘ ਕੇ ਚਲੇ ਗਏ ਨੇ, ਅੱਖਾਂ ਦੇ ਸਾਹਮਣੇ ਉਹਦੀ ਲੰਘ ਕੇ ਚਲੇ ਗਏ ਨੇ। ਲਾਚੀ ਬੇਰੀ ਕੋਲ ਆ ਕੇ ਸਿੰਘ ਘੋੜਿਆਂ ਤੋਂ ਥੱਲੇ ਉਤਰੇ ਹਨ ਔਰ ਘੋੜੇ ਲਾਚੀ ਬੇਰੀ ਦੇ ਨਾਲ ਬੰਨੇ ਹਨ।
ਦੋਵੇਂ ਬਰਛੇ ਤਾਂ ਛਪਾਏ।
ਦੋਵਾਂ ਕੋਲ ਬਰਛੇ ਵੀ ਸੀ ਸਿੰਘਾਂ ਕੋਲ, ਜਿਹੜੇ ਉਹ ਬਰਛੇ ਸੀ ਆਪਣੇ ਉੱਥੇ ਹੀ ਲਾਚੀ ਬੇਰੀ ਦੇ ਨਾਲ ਲੁਕੋ ਦਿੱਤੇ, ਕਿਉਂਕਿ ਬਰਛੇ ਲੈ ਕੇ ਅੰਦਰ ਜਾਂਦੇ ਤੇ ਅੰਦਰ ਤੁਰਕ ਖੜੇ ਸਨ, ਉਹਨਾਂ ਕਹਿਣਾ ਸੀ ਵੀ ਇਹ ਬਰਛਿਆਂ ਵਾਲੇ ਕੌਣ ਨੇ ਜਿਹੜੇ ਅੰਦਰ ਜਾ ਰਹੇ ਨੇ। ਉਹ ਸਿੰਘਾਂ ਦੇ ਕੋਲ ਜਿਹੜੇ ਨੇਜੇ ਬਰਛੇ ਸਨ ਉਹ ਬਾਹਰਲੇ ਪਾਸੇ ਲੁਕਾ ਦਿੱਤੇ।
ਬਲਗਨ ਮੈਂ ਤਲਵਾਰ ਲਕੋਈ।
ਤਲਵਾਰਾਂ ਇਹ ਤਾਂ ਬੁੱਕਲ ਦਾ ਹਥਿਆਰ ਹੈ ਨਾ, ਤਲਵਾਰ ਇਹ ਤਲਵਾਰਾਂ ਆਪਣੇ ਕੱਛਾਂ ਦੇ ਵਿੱਚ ਲੈ ਲਈਆਂ, ਉੱਤੋਂ ਕੱਪੜਿਆਂ ਦੇ ਮੁੰਡਾਸੇ ਮਾਰੇ ਹੋਏ, ਕਿਰਪਾਨ ਦਾ ਨੀ ਪਤਾ ਲੱਗਣ ਦਿੱਤਾ ਕਿ ਨਾਲ ਕਿਰਪਾਨ ਲੈ ਕੇ ਜਾ ਰਹੇ ਨੇ।
ਜਿਮ ਕਰ ਨਾਈ ਟੋਕੇ ਕੋਈ।
ਜੋ ਕਿਰਪਾਨ ਬਾਹਰ ਪਾਈ ਵੇਖਦੇ ਤੇ ਉਹਨਾਂ ਨੇ ਪੁੱਛਣਾ ਸੀ, ਟੋਕਾ ਟਾਕੀ ਕਰਨੀ ਸੀ ਵੀ ਅੰਦਰ ਮੱਸਾ ਰੰਗੜ ਹੈ, ਵੀ ਕਿਰਪਾਨ ਲੈ ਕੇ ਕੌਣ ਜਾ ਰਿਹਾ ਅੰਦਰ। ਤੋ ਸਿੰਘਾਂ ਨੇ ਜਿਹੜੀਆਂ ਵੱਡੀਆਂ ਕਿਰਪਾਨਾਂ ਸਨ ਉਹ ਆਪਣੀਆਂ ਕੱਛਾਂ ਵਿੱਚ ਲੁਕੋ ਲਈਆਂ ਔਰ ਬੁੱਕਲ ਵਿੱਚ ਲੁਕੋ ਕੇ ਅੰਦਰ ਜਾ ਰਹੇ ਨੇ।
ਕੋ ਜਾਣੇ ਕੋ ਆਏ ਸਿਪਾਹੀ।
ਉੱਥੇ ਜਿਹੜੇ ਤੁਰਕ ਫਿਰਦੇ ਸਨ ਇਹੋ ਜਿਹਾ ਉਹਨਾਂ ਦੀ ਅਕਲ ਤੇ ਪੜਦਾ ਪਿਆ, ਉਹ ਤਾਂ ਏਦਾਂ ਬੇਫਿਕਰ ਸੀ ਵੀ ਸਿੰਘ ਕਿੱਥੇ ਆ ਜਾਣਗੇ, ਇੱਥੇ ਸਿੰਘ ਤਾਂ ਅਸੀਂ ਛੱਡੇ ਹੀ ਨਹੀਂ, ਉਹਨਾਂ ਨੂੰ ਤਾਂ ਇਹ ਸੋਚ ਸੀ, ਏਦਾਂ ਦੀ ਬਿਰਤੀ ਸੀ ਉਹਨਾਂ ਅੰਦਰ, ਇਹ ਕਿੱਥੋਂ ਆ ਜਾਣਗੇ। ਪਰ ਸਿੰਘ ਉੱਥੇ ਜਾ ਪਹੁੰਚੇ, ਤੁਰਕ ਸੋਚਦੇ ਨੇ ਕਿ ਕੋਈ ਸਿਪਾਹੀ ਲੰਘੇ ਜਾ ਰਹੇ ਨੇ, ਤੁਰਕਾਂ ਨੂੰ ਇਹ ਨਹੀਂ ਪਤਾ ਵੀ ਕੌਣ ਨੇ, ਮੁੰਡਾਸੇ ਮਾਰੇ ਹੋਏ ਸਿੰਘਾਂ ਨੇ, ਤੇ ਕਹਿੰਦੇ ਸੋਚਦੇ ਨੇ ਵੀ ਸ਼ਾਇਦ ਕੋਈ ਸਿਪਾਹੀ ਲੰਘੇ ਜਾ ਰਹੇ ਨੇ।
ਮਾਲ ਲਿਆਏ ਕਰ ਉਗਰਾਈ।
ਕਿਸੇ ਨੇ ਸੋਚਿਆ ਵੀ ਸ਼ਾਇਦ ਮਾਲ ਉਗਰਾ ਕੇ ਲਿਆਏ ਹੋਣੇ ਨੇ, ਕੋਈ ਰੁਪਈਏ ਪੈਸੇ ਉਗਰਾ ਕੇ ਲਿਆਏ ਹੋਣਗੇ ਤੇ ਸਾਡੇ ਮੱਸੇ ਰੰਗੜ ਨੂੰ ਦਿੰਦੇ ਦੇਣ ਲਈ ਜਾ ਰਹੇ ਹੋਣਗੇ।
ਕਿਛ ਬਾਜੇ ਕਿਛ ਗਾਜੇ ਪਰੇ।
ਉੱਤੇ ਕੁਝ ਬਾਜਿਆਂ ਗਾਜਿਆਂ ਦਾ ਵੀ ਰੌਲਾ ਪਿਆ ਹੋਇਆ, ਰਾਗ ਰੰਗ ਦੇ ਵਿੱਚ ਮਸਤ ਹੋਏ ਫਿਰਦੇ ਸਨ।
ਦੇਖੇ ਬੋ ਨਟਨੀ ਖਰੇ।
ਨਟਨੀ ਨੱਚ ਰਹੀ ਸੀ ਵੇਸ਼ਿਆ, ਬਹੁਤੇ ਉਹਦੇ ਨਾਚ ਦੇ ਵਿੱਚ ਮਸਤ ਹੋਏ ਬੈਠੇ ਸਨ, ਭੁੱਲੇ ਹੋਏ ਬੈਠੇ ਸਨ।
ਸਿੰਘਨ ਕੋ ਤੈ ਲੱਗ ਗਏ ਉਹ ਦਾਵ।
ਦਾ ਲੱਗ ਗਿਆ ਸਿੰਘਾਂ ਦਾ, ਦਾ ਉਸ ਵੇਲੇ ਇਹੋ ਜਿਹਾ ਲੱਗਾ।
ਸਿੰਘਨ ਸ਼ਿਤਾਬੀ ਚੱਕਿਓ ਪਾਲ।
ਕਾਲੀ ਕਾਲੀ ਨਾਲ ਸਿੰਘਾਂ ਨੇ ਪੈਰ ਪੁੱਟੇ, ਜਿਹੜਾ ਪੁੱਲ ਜਾਂਦਾ ਦਰਬਾਰ ਦਾ ਉਹਦੇ ਉੱਤੇ ਚਲਦਿਆਂ ਚਲਦਿਆਂ ਕਾਹਲੀ ਕਾਹਲੀ ਨਾਲ ਦਰਬਾਰ ਤੱਕ ਆਏ ਹਨ।
ਸਤਿਗੁਰ ਆਪਣੋ ਕਾਜ ਸਵਾਰੇ।
ਮਨ ਹੀ ਮਨ ਧਿਆਉਣਾ ਕਰ ਰਹੇ ਨੇ, ਸਤਿਗੁਰੂ ਆਪਣਾ ਕਾਰਜ ਆਪ ਸਵਾਰ ਲਿਆ, ਜੇ ਕਾਰਜ ਤੁਹਾਡਾ ਹੈ ਅਸੀਂ ਨਹੀਂ ਕੁਝ ਕਰਨ ਜੋਗੇ, ਇਹ ਕਾਰਜ ਤੁਸੀਂ ਆਪਣਾ ਆਪ ਸਵਾਰ ਲਿਆ ਜੇ।
ਓਏ ਕਰ ਦੀਨੇ ਦਿਸ਼ਟ ਅੰਧਾਰੇ।
ਦੇਖੋ ਮਹਾਰਾਜ ਜੀ ਦੀ ਕਲਾ ਇਹੋ ਜਿਹੀ ਵਰਤੀ, ਸਾਰੇ ਤੁਰਕਨ ਨਹੀਂ ਹੋ ਗਏ, ਉਹਨਾਂ ਨੂੰ ਨਜ਼ਰ ਹੀ ਨਹੀਂ ਆ ਰਹੇ, ਦੋ ਸਿੰਘ ਆ ਰਹੇ ਨੇ ਸ਼ਸਤਰਧਾਰੀ, ਉਹਨਾਂ ਨੂੰ ਨਜ਼ਰ ਨਹੀਂ ਆ ਰਹੇ।
ਦੋਹਰਾ ਦੋ ਸਿੰਘ ਤੈ ਜਾ ਪੁੱਜੇ ਜੈ ਬਾਜੇ ਮਿਰਦੰਗ।
ਦੋਵੇਂ ਸਿੰਘ ਉਸ ਦਰਬਾਰ ਵਿੱਚ ਸ੍ਰੀ ਹਰਿਮੰਦਰ ਸਾਹਿਬ ਚ ਆ ਪਹੁੰਚੇ, ਜਿੱਥੇ ਗਵਈਏ ਬੈਠੇ ਹੋਏ, ਜਿੱਥੇ ਪਹਿਲਾਂ ਕੀਰਤਨ ਹੁੰਦਾ ਸੀ, ਉੱਥੇ ਉਹ ਪਾਪੀ ਰਾਗ ਰੰਗ ਵਿੱਚ ਮਸਤ ਹੋਏ ਮਿਰਦੰਗ ਵਜਾਉਂਦੇ ਤੇ ਗੰਦੇ ਗੀਤ ਗਾ ਰਹੇ ਨੇ।
ਕੱਢ ਸਿਰੋਈ ਸਿਰ ਦਈ ਮੱਸੇ ਕੇ ਨਿਰਸੰਕ।
ਸਰਦਾਰ ਮਹਤਾਬ ਸਿੰਘ ਨੇ ਵੇਖਿਆ ਇੱਕ ਪਾਸੇ ਗੱਦੀ ਲਾਈ ਬੈਠਾ ਮੱਸਾ ਰੰਗੜ, ਹੁੱਕਾ ਪੀ ਰਿਹਾ, ਨਸ਼ੇ ਦੇ ਵਿੱਚ ਧੁੱਤ ਹੈ, ਰਾਗ ਰੰਗ ਵਿੱਚ ਮਸਤ ਹੈ, ਵੇਖਦਿਆਂ ਅੱਗ ਲੱਗ ਗਈ ਮਹਤਾਬ ਸਿੰਘ ਨੂੰ, ਜਾਂਦਿਆਂ ਆਪਣੇ ਹਥਿਆਰ ਨੂੰ ਬੁੱਕਲ ਦੇ ਵਿੱਚੋਂ ਕੱਢਿਆ, ਸੜਕ ਦੇ ਕੇ ਮਿਆਨ ਚੋਂ ਤੇਗ ਕੱਢੀ, ਸਤਿ ਸ੍ਰੀ ਅਕਾਲ ਕਹਿ ਕੇ ਮੱਸੇ ਰੰਗੜ ਦੇ ਸਿਰ ਉੱਤੇ ਤੇਗ ਦਾ ਵਾਰ ਕੀਤਾ ਔਰ ਪਾਪੀ ਦਾ ਸਿਰ ਲਾ ਕੇ ਨਾਲ ਹੀ ਜ਼ਮੀਨ ਤੇ ਸੁੱਟ ਦਿੱਤਾ।
ਚੋ ਪਈ ਮੱਸੇ ਕੋ ਇਮ ਸੀਸੇ ਉਤਾਰਿਓ।
ਇਹ ਆ ਖਾਲਸੇ ਦੀ ਸੂਰਮਤਾਈ ਦੇ ਲੱਛਣ, ਇਹ ਸੂਰਮਿਆਂ ਦਾ ਪੰਥ ਹੈ, ਇਹ ਦਲੇਰਾਂ ਦਾ ਮਰਦਾਂ ਦਾ ਪੰਥ ਹੈ, ਇਹੋ ਜਿਹਾ ਸੂਰਮਿਆਂ ਦਾ ਪੰਥ ਜਦੋਂ ਪਾਪੀ ਮੱਸੇ ਰੰਗੜ ਦਾ ਸਿਰ ਏਦਾਂ ਵੱਢਿਆ ਕਹਿੰਦੇ ਏਦਾਂ ਵੱਢ ਕੇ ਥੱਲੇ ਸੁੱਟਿਆ
ਜਨ ਕਰ ਬੇਲੋਂ ਕੱਦੂ ਆ ਟਾਰਿਓ
ਕਹਿੰਦੇ ਜਿਵੇਂ ਕਿਸੇ ਵੇਲ ਨਾਲੋਂ ਕੱਦੂ ਤੋੜ ਕੇ ਜ਼ਮੀਨ ਤੇ ਸੁੱਟ ਦਿੱਤਾ ਹੋਵੇ
ਹੁਤੇ ਸੋ ਜੇਵਰ ਤਾਂ ਕੇ ਦੁਆਰੇ
ਸਿਰ ਵੱਢ ਕੇ ਥੱਲੇ ਸੁੱਟ ਦਿੱਤਾ ਤੇ ਜਿਹੜੇ ਉਹਦੇ ਗਲ ਚ ਜੇਵਰ ਪਾਏ ਹੋਏ ਸੀ ਉਹਨੇ ਬੜੇ ਬੜੇ ਕੀਮਤੀ ਹਾਰ ਪਾਏ ਹੋਏ ਸਨ
ਦੂਜੇ ਸਿੰਘ ਸੋ ਲਿਓ ਉਤਾਰੇ
ਭਾਈ ਸੁੱਖਾ ਸਿੰਘ ਨੇ ਉਹ ਵੀ ਕਬਜ਼ੇ ਕਰ ਲਏ ਆਖਿਆ ਵੀ ਲੁੱਟ ਮਾਰ ਕਰਕੇ ਲੈ ਚੱਲੀਏ ਪਾਪੀਆਂ ਕੋਲੋਂ ਕਹਿੰਦੇ ਉਹ ਲੁੱਟ ਮਾਰ ਕਰਕੇ ਲੈ ਲਏ
ਤੋਲੋ ਸ਼ੋਰ ਪਇਓ ਅਤ ਭਾਰੀ
ਲਾਗੇ ਭਾਈ ਸਾਹਿਬ ਨੇ ਵੇਖਿਆ ਵੀ ਵੇਸ਼ਿਆ ਨੱਚ ਰਹੀ ਉਹ ਪਾਪੀ ਦੀ ਧੌਣ ਤੇ ਉਹਦੀ ਤੇ ਵੀ ਤੇਗ ਚਲਾਈ ਉਹਨੂੰ ਵੀ ਕੱਟ ਦਿੱਤਾ ਪੰਜ ਚਾਰ ਹੋਰ ਝਟਕਾਏ ਮੱਸੇ ਰੰਗੜ ਦਾ ਸਿਰ ਚੁੱਕਿਆ ਉੱਥੋਂ ਵੱਢਿਆ ਹੋਇਆ ਔਰ ਚੁੱਕ ਕੇ ਉੱਥੇ ਰੌਲੇ ਦੇ ਵਿੱਚ ਹੀ ਹਫੜਾ ਦਫੜੀ ਵਿੱਚ ਹੀ ਵਾਪਸ ਮੁੜੇ ਨੇ
ਫਿਰ ਘੋੜਨ ਚੜ ਕਰੀ ਸਵਾਰੀ
ਬਾਹਰ ਲਾਚੀ ਬੇਰੀ ਕੋਲ ਘੋੜੇ ਬੱਧੇ ਸੀ ਨੇਜੇ ਆਪਣੇ ਚੁੱਕੇ ਇੱਕ ਨੇਜੇ ਤੇ ਮੱਸੇ ਰੰਗੜ ਦਾ ਸਿਰ ਟੰਗ ਲਿਆ ਆਪਣੀ ਸੂਰ ਵੀਰਤਾ ਦੀ ਨਿਸ਼ਾਨੀ ਵਿਖਾਉਣ ਵਾਸਤੇ ਮਲੇਛੋ ਆਹ ਲੈ ਚੱਲਿਆ ਤੁਹਾਡੇ ਜਰਨੈਲ ਦਾ ਸਿਰ ਵੱਢ ਕੇ ਤੁਹਾਡੇ ਚ ਕਿਸੇ ਚ ਤਾਕਤ ਹੈ ਰੋਕਣ ਦੀ ਤਾਂ ਰੋਕ ਲਓ
ਛੇੜ ਸੋ ਘੋੜੇ ਰਲ ਗਏ ਚੱਲ
ਇਹੋ ਜਿਹੇ ਘੋੜੇ ਛੇੜੇ ਕਿ ਸਿੰਘ ਮੱਸੇ ਰੰਗੜ ਦਾ ਸਿਰ ਟੰਗ ਕੇ ਨੇਜੇ ਦੇ ਉੱਤੇ ਜੰਗਲਾਂ ਵਿੱਚ ਜਾ ਰਲੇ ਤੁਰਕ ਲੱਭਦੇ ਹੀ ਰਹਿ ਗਏ ਕਿੱਧਰੋਂ ਆਏ ਸੀ ਹਵਾ ਵਾਂਗੂ ਹਨੇਰੀ ਵਾਂਗੂ ਕਿੱਧਰ ਚੱਲ ਕੇ ਗੁਪਤ ਹੋ ਗਏ
ਇਸ ਬਿਦ ਭਾਈ ਮੱਸੇ ਕੀ ਗੱਲ
ਖਾਲਸਾ ਜੀ ਇਸ ਤਰ੍ਹਾਂ ਇਹਨਾਂ ਦੋਨਾਂ ਸੂਰਮਿਆਂ ਨੇ ਪਾਪੀ ਮੱਸੇ ਰੰਗੜ ਨੂੰ ਮਾਰ ਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਰਬਾਰ ਸਾਹਿਬ ਦੀ ਹੁੰਦੀ ਬੇਅਦਬੀ ਦਾ ਬਦਲਾ ਲੈ ਲਿਆ ਔਰ ਆਉਣ ਵਾਲੇ ਸਮੇਂ ਵਾਸਤੇ ਸਿੰਘਾਂ ਨੂੰ ਪੂਰਨੇ ਪਾ ਦਿੱਤੇ ਕਿ ਜੇ ਮੁੜ ਕੇ ਵੀ ਸ੍ਰੀ ਦਰਬਾਰ ਸਾਹਿਬ ਵੱਲ ਕੋਈ ਕੈੜੀ ਅੱਖ ਕਰਕੇ ਵੇਖੇ ਤੇ ਉਹਦੀ ਹਾਲਤ ਤੇ ਮੱਸੇ ਰੰਗੜ ਵਾਲੀ ਕਰਨੀ ਹੈ
ਕਿਤਕ ਦੇਰ ਕਰ ਰੋਲਾ ਪਇਓ
ਔਰ ਇਸੇ ਤਰ੍ਹਾਂ ਇੱਕਦਮ ਤਰਥੱਲੀ ਮੱਚ ਗਈ ਰੋਲਾ ਮੱਚ ਗਿਆ ਉਹ ਹੱਕੇ ਬੱਕੇ ਹੋ ਗਏ ਸਮਝ ਨਹੀਂ ਆ ਰਹੀ ਤੁਰਕਾਂ ਨੂੰ ਕੀ ਹੋ ਗਿਆ
ਸਿਖਰ ਦੁਪਹਿਰੀ ਸੁਨਤ ਕਿਛ ਦਇਓ
ਸਿਖਰ ਦੁਪਹਿਰ ਸੀ ਕਈ ਸੁੱਤੇ ਪਏ ਇੱਕਦਮ ਹਬੜਾ ਕੇ ਉੱਠੇ ਸੁੱਤਾ ਪਿਆ ਜਦੋਂ ਬੰਦਾ ਇੱਕਦਮ ਉੱਠਦਾ ਉਹਨੂੰ ਓਦਾਂ ਹੀ ਨੀ ਸੋਝੀ ਹੁੰਦੀ ਕਿ ਕੀ ਹੋ ਗਿਆ
ਥੀ ਪਹਿਲੋਂ ਕਿਨ ਕਾਠੀ ਨਾ ਪਾਈ
ਹੁਣ ਉਹਨਾਂ ਤੁਰਕਾਂ ਵਿੱਚੋਂ ਕਿਸੇ ਨੇ ਘੋੜੇ ਤੇ ਕਾਠੀ ਨੀ ਸੀ ਪਾਈ ਹੋਈ ਆਰਾਮ ਕਰ ਰਹੇ ਸੀ ਮਸਤ ਹੋਏ ਵੀ ਸਾਡੇ ਕੋਲ ਕਿਹਨੇ ਆ ਜਾਣਾ ਘੋੜੇ ਵੀ ਏਦਾਂ ਹੀ ਖੜੇ ਹੋਏ ਕਿਸੇ ਘੋੜੇ ਨੂੰ ਲਗਾਮ ਨੀ ਪਾਈ ਹੋਈ ਕੋਈ ਕਾਠੀ ਨੀ ਸੀ ਪਾਈ ਹੋਈ
ਉਨ ਮਨ ਚਿੰਤਾ ਥੀ ਨਹੀਂ ਕਾਈ
ਕਿਉਂਕਿ ਉਹਨਾਂ ਤੁਰਕਾਂ ਦੇ ਮਨ ਚ ਕੋਈ ਚਿੰਤਾ ਨਹੀਂ ਸੀ ਕੋਈ ਫਿਕਰ ਨਹੀਂ ਸੀ ਬੇਫਿਕਰੀ ਵਿੱਚ ਸਨ
ਰਹਿਤ ਹੁਤੀ ਤੈ ਬਹੁਤੀ ਫੌਜ
ਤੁਰਕਾਂ ਦੀ ਬਹੁਤ ਜ਼ਿਆਦਾ ਫੌਜ ਇੱਥੇ ਰਹਿੰਦੀ ਸੀ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ
ਰਹੇ ਬਹੁਤ ਗਾਫਲ ਕਰ ਮੋਜ
ਬੜੀ ਗਫਲਤ ਵਿੱਚ ਰਾਗ ਰੰਗ ਵਿੱਚ ਮਸਤ ਰਹਿੰਦੇ ਅੰਮ੍ਰਿਤਸਰ ਸਾਹਿਬ ਦੇ ਵਿੱਚ ਕਹਿੰਦੇ ਇੱਥੇ ਕਿਹਨੇ ਆ ਜਾਣਾ ਕੌਣ ਆ ਸਕਦਾ ਇੱਥੇ
ਅਲਸਾਨੇ ਦੁਪਹਿਰੇ ਮਾਏ
ਇੱਕ ਦੁਪਹਿਰ ਦਾ ਸਮਾਂ ਓਦਾਂ ਹੀ ਆਲਸ ਜੇ ਪਏ ਹੋਏ ਇੱਕ ਕੱਚਾ ਜਿਹਾ ਮੌਸਮ ਹੁੰਦਾ ਭਾਦਰੋਂ ਦਾ ਉਹ ਆਲਸ ਦੇ ਵਿੱਚ ਅਲਸਾਏ ਜੇ ਹੋਏ ਫਿਰਦੇ ਨੇ
ਨੀਂਦ ਦਬਾਏ ਫਿਰੈ ਤਹਾਏ
ਔਰ ਨੀਂਦ ਨੇ ਦਬਾਏ ਹੋਏ ਕਈ ਦੱਬੇ ਹੋਏ ਤੇ ਏਦਾਂ ਉਹ ਜਿਹੜੇ ਟੁਰੇ ਵੀ ਫਿਰਦੇ ਸੀ ਨਾ ਉਹ ਵੀ ਨੀਂਦ ਦੇ ਨਾਲ ਦੱਬੇ ਹੋਏ ਅੱਖਾਂ ਉਹਨਾਂ ਦੀਆਂ ਭਰੀਆਂ ਹੋਈਆਂ ਸਨ
ਦੋਹਰਾ ਕਾਠੀ ਪਾਏ ਹਥਿਆਰ ਲੈ ਤੋਲੇ ਸਿੰਘ ਗਏ ਦੂਰ
ਘੋੜੇ ਤੇ ਕਾਠੀਆਂ ਸਿੰਘਾਂ ਦੇ ਪਾਈਆਂ ਹੋਈਆਂ ਸਨ ਤਿਆਰ ਖੜੇ ਸੀ ਆਪਣੇ ਨੇਜੇ ਬਰਛੇ ਚੁੱਕੇ ਘੋੜਿਆਂ ਤੇ ਬਹਿ ਕੇ ਹਰਨ ਭਰਨ ਹੋ ਗਏ ਵੇਖਦਿਆਂ ਵੇਖਦਿਆਂ ਸਿੰਘ ਦੂਰ ਚਲੇ ਗਏ
ਮਾਰਿਓ ਸੋਨ ਫੌਜਦਾਰ ਕੋ ਹਾਰੇ ਦੁਖੀ ਵਿਸੂਰ
ਅੱਗੇ ਵੇਖਿਆ ਭੱਜ ਭੱਜ ਕੇ ਜਾਂਦੇ ਦਰਬਾਰ ਵਿੱਚ ਜਿੱਥੇ ਮੱਸੇ ਰੰਗੜ ਦਾ ਧੜ ਪਿਆ ਸਿਰ ਹੈ ਹੀ ਨਹੀਂ ਸਿਰ ਤੋਂ ਵੀ ਹੋਣਾ ਹੀ ਉੱਥੇ ਧੜ ਜ਼ਮੀਨ ਤੇ ਪਿਆ ਹੋਇਆ ਵੇਖ ਵੇਖ ਕੇ ਝੂਰਦੇ ਨੇ ਕਿ ਸਾਡੇ ਸਰਦਾਰ ਨੂੰ ਸਾਡੇ ਫੌਜਦਾਰ ਨੂੰ ਮਾਰ ਕੇ ਚਲੇ ਗਏ ਨੇ
ਜੋ ਪਈ ਜੈ ਜੈ ਕਾਰ ਸਿੱਖਨ ਮਨ ਪਇਓ ਦੁਸ਼ਟਨ ਮਨ ਬਹੁਤ ਦੁੱਖ ਸੰਤਿਓ।
ਜੈ ਜੈਕਾਰ ਸਿੱਖਾਂ ਦੇ ਵਿੱਚ ਹੋ ਰਹੀ ਹੈ, ਇੱਧਰ ਸਿੱਖਾਂ ਦੇ ਹਿਰਦਿਆਂ ਵਿੱਚ ਵਧਾਈਆਂ ਵੱਜ ਰਹੀਆਂ ਨੇ, ਔਰ ਦੁਸ਼ਟਾਂ ਦੇ ਮਨ ਦੁੱਖ ਦੇ ਨਾਲ ਦੁਖੀ ਹੋ ਰਹੇ ਨੇ।
ਮੱਸੇ ਕੋ ਜੋ ਹੋ ਤੋ ਪਰਵਾਰ,
ਮੱਸੇ ਰੰਗੜ ਦਾ ਜਿਹੜਾ ਟੱਬਰ ਸੀ ਮੰਡਿਆਲੇ ਦਾ, ਉਹਨਾਂ ਵੇਖਿਆ ਸਾਡਾ ਮੱਸਾ ਰੰਗੜ, ਸਾਡਾ ਬਾਪੂ ਮਾਰਿਆ ਗਿਆ, ਉਹਦੀ ਜਿਹੜੀ ਔਲਾਦ ਸੀ, ਉਹਦਾ ਜਿਹੜਾ ਪਰਿਵਾਰ ਸੀ, ਭਰਾ ਬੰਧੂ ਸਨ, ਉਹ ਲਾਹੌਰ ਜਾ ਪਹੁੰਚੇ ਖਾਨ ਬਹਾਦਰ ਜਕਰੀਏ ਦੀ ਕਚਹਿਰੀ ਵਿੱਚ।
ਲਾਹੌਰ ਜਾਏ ਤਿੰਨ ਕਰੀ ਪੁਕਾਰ,
ਲਾਹੌਰ ਜਾ ਕੇ ਜਕਰੀਏ ਦੇ ਕੋਲ ਉਹਨਾਂ ਨੇ ਪੁਕਾਰ ਕੀਤੀ, ਰੋ ਰੋ ਕੇ ਆਪਣੇ ਸਿਰੋਂ ਪੱਗ ਲਾ ਲਈ ਮੱਸੇ ਰੰਗੜ ਦੇ ਪੁੱਤਰ ਨੇ। ਕਹਿੰਦਾ ਮੇਰੇ ਸਿਰ ਤਾਂ ਅੱਜ ਲਾਵਾਂ ਹੋ ਗਿਆ, ਮੈਂ ਤਾਂ ਸਿਰੋਂ ਨੰਗਾ ਹੋ ਗਿਆ, ਮੇਰਾ ਤਾਂ ਕੋਈ ਵਾਲੀ ਵਾਰਸ ਨਹੀਂ ਰਿਹਾ।
ਹਮਰੇ ਖੂਨੀ ਪਕੜ ਮੰਗਵਾਵੋ,
ਨਹੀਂ ਤਾਂ ਜਿਨ੍ਹਾਂ ਨੇ ਸਾਡੇ ਪਿਓ ਨੂੰ ਮਾਰਿਆ, ਸਾਡੇ ਸੰਬੰਧੀ ਨੂੰ ਮਾਰਿਆ, ਉਹਨਾਂ ਨੂੰ ਖੂਨੀਆਂ ਨੂੰ ਪਕੜ ਕੇ ਮੰਗਾਓ, ਉਹਨਾਂ ਨੂੰ ਸਜ਼ਾ ਦੇਵੋ।
ਟੁੱਕ ਟੁੱਕ ਕਰ ਤਿੰਨ ਕੋ ਕਟਵਾਵੋ,
ਔਰ ਉਹਨਾਂ ਦੇ ਟੁਕੜੇ ਟੁਕੜੇ ਕਰਕੇ ਉਹਨਾਂ ਨੂੰ ਮਰਵਾ ਦਿਓ।
ਨਹੀਂ ਤਾਂ ਹਮ ਜਾਵਾਂਗੇ ਦਿੱਲੀ।
ਸੂਬੇ ਲਾਹੌਰ ਨੂੰ ਕਹਿੰਦੇ ਜੇ ਤੂੰ ਮਦਦ ਕਰ ਸਕਦਾ ਤਾਂ ਠੀਕ ਹੈ, ਨਹੀਂ ਤਾਂ ਅਸੀਂ ਦਿੱਲੀ ਜਾ ਕੇ ਬਾਦਸ਼ਾਹ ਕੋਲ ਰੋਵਾਂਗੇ।
ਕਰੀ ਨਵਾਬੀ ਤੁਮਨੇ ਢਿੱਲੀ,
ਅਸੀਂ ਆਖਾਂਗੇ ਲਾਹੌਰ ਦਾ ਨਵਾਬ ਕੱਖ ਦਾ ਨਹੀਂ, ਢਿੱਲੀ ਨਵਾਬੀ ਕਰ ਰਿਹਾ, ਉਹਦੀ ਕਾਰਗੁਜ਼ਾਰੀ ਠੀਕ ਨਹੀਂ, ਤੇਰੀ ਵੀ ਸ਼ਿਕਾਇਤ ਕਰਾਂਗੇ ਜਾ ਕੇ।
ਜਬ ਨਵਾਬ ਨੇ ਯੋ ਸੁਣ ਪਾਇਓ,
ਇਹ ਗੱਲ ਜਦੋਂ ਨਵਾਬ ਨੇ ਸੁਣੀ ਜਕਰੀਏ ਨੇ,
ਸਿੰਘਨ ਮੱਸਾ ਮਾਰ ਗਵਾਇਓ,
ਹੈਰਾਨ ਹੋ ਗਿਆ, ਹੱਕਾ ਬੱਕਾ ਹੋ ਗਿਆ ਕਿ ਸਿੰਘਾਂ ਨੇ ਮੱਸਾ ਰੰਗੜ ਮਾਰ ਦਿੱਤਾ, ਉਹਦਾ ਸਿਰ ਵੱਢ ਕੇ ਹੀ ਲੈ ਗਏ ਨੇ, ਨਾਲ ਸਿਰ ਤੱਕ ਨਹੀਂ ਛੱਡਿਆ। ਉੱਥੇ ਬੜਾ ਹੈਰਾਨ ਹੋਇਆ, ਦੰਗ ਹੋਇਆ।
ਪਰੇ ਗਿਰਜ ਜਿਮ ਸਿੰਘ ਅਸਮਾਨੋ,
ਪਤਾ ਨਹੀਂ ਇਹ ਕਿਸ ਮਿੱਟੀ ਦੇ ਬਣੇ ਨੇ, ਕਿੱਧਰੋਂ ਆ ਜਾਂਦੇ ਨੇ, ਕਿੱਧਰੋਂ ਨਿਕਲ ਆਉਂਦੇ ਨੇ, ਪਹਿਲਾਂ ਦਿਸਦੇ ਨੀ, ਅਚਾਨਕ ਹੀ ਪਤਾ ਨੀ ਕਿੱਥੋਂ ਨਿਕਲ ਆਉਂਦੇ ਨੇ, ਜ਼ਮੀਨ ਚੋਂ ਉਗਾਉਂਦੇ ਨੇ ਜਾਂ ਆਕਾਸ਼ ਵਿੱਚੋਂ ਕਿਸੇ ਗਿੱਧ ਵਾਂਗੂ ਆ ਕੇ ਹਮਲਾ ਬੋਲ ਦਿੰਦੇ ਨੇ।
ਆਵਤ ਜਾਵਤ ਕਿਨੇ ਨਾ ਜਾਣੋ,
ਵੀ ਏਦਾਂ ਉਹਨਾਂ ਨੂੰ ਆਉਂਦਿਆਂ ਵੇਖਿਆ ਨੀ ਕਿਸੇ ਨੇ, ਇੰਨੀ ਫੌਜ ਸੀ ਤੁਰਕਾਂ ਦੀ ਆਲੇ ਦੁਆਲੇ, ਨਾ ਉਹਨਾਂ ਨੂੰ ਜਾਂਦਿਆਂ ਨੂੰ ਕਿਸੇ ਨੇ ਵੇਖਿਆ, ਨਾ ਆਉਂਦਿਆਂ ਨੂੰ ਵੇਖਿਆ, ਉਹ ਭੂਤ ਬਣ ਕੇ ਆਏ ਸੀ ਵੀ ਜਿਹੜੇ ਨਜ਼ਰ ਨੀ ਸਨ ਆਉਂਦੇ। ਜਕਰੀਆ ਵੀ ਹੈਰਾਨ ਹੋ ਰਿਹਾ,
ਕਿਨੇ ਨਾ ਜਾਣੇ ਵੈ ਕਹਿ
ਰਹੇ, ਕਿਸੇ ਨੂੰ ਪਤਾ ਨੀ ਰਿਹਾ ਵੀ ਉਹ ਕਿੱਥੇ ਰਹੇ ਸਨ, ਅਚਾਨਕ ਉਹ ਕਿਹੜੇ ਪਿੰਡੋਂ ਨਿਕਲ ਕੇ ਆਏ ਸਨ।
ਕਿਨੇ ਨਾ ਜਾਣੇ ਉਹ ਵੈ ਕਹਾਂ ਗਏ,
ਨਾ ਹੀ ਕਿਸੇ ਨੂੰ ਇਹ ਪਤਾ ਲੱਗਾ ਵੀ ਉਹ ਕਿੱਥੇ ਚਲੇ ਗਏ ਨੇ।
ਐਸੀ ਸੁਣ ਨਵਾਬ ਧਰ ਹਰੀ,
ਇਹ ਸੁਣ ਕੇ ਤਾਂ ਨਵਾਬ ਦਾ ਕਲੇਜਾ ਵੀ ਇੱਕ ਵਾਰੀ ਧੜ ਹਰ ਕੰਬਣ ਲੱਗਾ।
ਮੱਛਲੀ ਜਲ ਬਿਨ ਜਿਮ ਤਰ ਫਰੀ,
ਏਦਾਂ ਤੜਫਣ ਲੱਗਾ ਇਹਦਾ ਕਲੇਜਾ ਜਿਵੇਂ ਪਾਣੀ ਬਿਨਾਂ ਮੱਛੀ ਤੜਫਦੀ ਹੈ।
ਕਹੇ ਮੰਗਾਵੋ ਪਰਜਾ ਸਾਰੀ,
ਕਹਿੰਦਾ ਬੁਲਾਓ ਨਾ ਚੌਧਰੀਆਂ ਨਵਾਬਾਂ ਨੂੰ, ਜਿਹੜੇ ਪਿੰਡਾਂ ਦੇ ਲੋਕ ਨੇ, ਪੰਚ ਸਰਪੰਚ, ਜਿਨ੍ਹਾਂ ਨੂੰ ਮੈਂ ਕਿਹਾ ਹੋਇਆ ਸੀ ਵੀ ਸਿੰਘ ਕੋਈ ਰਹਿਣ ਨਹੀਂ ਦੇਣਾ, ਉਹਨਾਂ ਨੂੰ ਸੱਦੋ ਕਿ ਇਹ ਸਿੰਘ ਆ ਕਿੱਥੋਂ ਗਏ ਨੇ।
ਗਏ ਜੋ ਹਮਰੇ ਲਿਖ ਦਰਬਾਰੀ,
ਜਿਹੜੇ ਸਾਡੇ ਕੋਲ ਲਿਖ ਕੇ ਗਏ ਸਨ ਇੱਥੇ ਕਿ ਅਸੀਂ ਕੋਈ ਸਿੰਘ ਰਹਿਣ ਨਹੀਂ ਦਿਆਂਗੇ।
ਜਾ ਕਰ ਹਮ ਤੇ ਖਾਏ ਜਗੀਰ,
ਸਾਡੇ ਕੋਲ ਇਨਾਮ ਲੈ ਕੇ ਜਾਂਦੇ ਨੇ, ਜਗੀਰਾਂ ਲੈ ਕੇ ਜਾਂਦੇ ਨੇ, ਉਹਨਾਂ ਬੁਲਾਓ ਨਾ ਵੱਡੇ ਵੱਡੇ ਜਗੀਰਦਾਰਾਂ ਨੂੰ।
ਅਬ ਉਨਕੋ ਕਰ ਦਿਓ ਤਗੀਰ,
ਬੁਲਾਓ ਉਹਨਾਂ ਨੂੰ, ਮੈਂ ਹੁਣੇ ਤਗੀਰ ਕਰਦਾ ਹਾਂ, ਉਹਨਾਂ ਦੀ ਹਦਾਇਤ ਕਰਦਾ, ਉਹਨਾਂ ਨੂੰ ਦੱਸਦਾ ਹਾਂ।
ਨਿਰੰਜਨੀਆਂ ਹਰ ਭਗਤ ਬੁਲਾਇਆ,
ਇਹਨੇ ਹਰ ਭਗਤ ਨਿਰੰਜਨੀਏ ਨੂੰ ਸੱਦਿਆ ਕਿ ਤੂੰ ਕਹਿੰਦਾ ਸੀ ਮੈਂ ਸਿੱਖ ਨਹੀਂ ਛੱਡਿਆ, ਕੋਈ ਇਹ ਕਿੱਥੋਂ ਆ ਗਏ ਨੇ ਤੇਰੇ ਜਵਾਈ।
ਕਰਮਾ ਛੀਨਾ ਸਾਥੇ ਆਇਆ,
ਕਰਮਾ ਛੀਨਾ ਵੀ ਆਇਆ, ਉਹ ਵੀ ਕਹਿੰਦਾ ਸੀ ਮੈਂ ਛੱਡਿਆ ਨੀ ਕੋਈ ਸਿੰਘ, ਉਹਨੂੰ ਵੀ ਪੁੱਛਿਆ ਦੱਸ ਇਹ ਕਿੱਥੋਂ ਆ ਗਏ ਜਿਹੜੇ ਮੱਸੇ ਰੰਗੜ ਦਾ ਦਿਨੇ ਦੁਪਹਿਰੀ ਸਿਰ ਵੱਢ ਕੇ ਲੈ ਗਏ ਨੇ।
ਰਾਮ ਰੰਧਾਵਾ ਸਦ ਮੰਗਾਇਆ,
ਰਾਮੇ ਰੰਧਾਵੇ ਦੀ ਵੀ ਕਲਾਸ ਲਾਈ ਇਹਨੇ ਚੰਗੀ ਤਰ੍ਹਾਂ। ਕਹਿੰਦਾ ਤੂੰ ਕਹਿੰਦਾ ਸੀ ਮੇਰੇ ਨਾਂ ਦੀ ਕਹਾਣੀ ਚੱਲਦੀ ਹੈ ਕਿ ਜੇ ਜਾਨ ਬਚਾਉਣੀ ਹੈ ਤੇ ਰਾਮੇ ਕੇ ਦੇਸ਼ ਨਾ ਜਾਈਓ, ਸਿੰਘ ਇਹ ਕਹਿੰਦੇ ਨੇ ਵੀ ਰਾਮੇ ਦੇ ਇਲਾਕੇ ਚ ਨਹੀਂ ਜਾਣਾ, ਇਹ ਕਿੱਥੋਂ ਆ ਗਏ ਨੇ।
ਜੋਧ ਨਗਰੀਏ ਨੂੰ ਫੁਰਮਾਇਆ,
ਜੋਧ ਨਗਰੀਆ ਜਿਹੜਾ ਸੀ ਉਹਨੂੰ ਵੀ ਕਿਹਾ,
ਬਿਨ ਬੁਲਾਏ ਮਜੀਠੀਏ ਆਏ,
ਮਜੀਠੇ ਦੇ ਜਿਹੜੇ ਸਰਦਾਰ ਸਨ ਉਹ ਵੀ ਆ ਗਏ ਬਿਨਾਂ ਬੁਲਾਇਆ, ਉਹਨਾਂ ਨੂੰ ਵੀ ਪੁੱਛਦਾ ਹੈ।
ਸੋ ਇਨ ਸਿੰਘਨ ਬਹੁਤ ਅਕਾਏ,
ਉਹ ਲੋਕ ਨੇ ਜਿਨ੍ਹਾਂ ਨੇ ਸਿੰਘਾਂ ਨੂੰ ਬੜਾ ਡਾਢਾ ਦੁੱਖ ਦਿੱਤਾ ਹੋਇਆ ਸੀ।
ਕਹਿ ਲੋ ਸਭ ਹੀ ਲੋਕ ਲਿਖਈਏ,
ਕਿੱਥੇ ਤੱਕ ਇਹਨਾਂ ਪਾਪ ਪਾਪੀ ਲੋਕਾਂ ਦੀ ਗਿਣਤੀ ਕਰਕੇ ਲਿਖੀਏ
ਆਪਣੇ ਗਿਰਦੇ ਸੌ ਗਿਣਈਏ
ਕਹਿੰਦਾ ਮੇਰੇ ਪਿੰਡ ਦੇ ਜਿਹੜੇ ਆਲੇ ਦੁਆਲੇ ਗਿਰਦੇ ਦੇ ਲੋਕ ਸਨ ਇਹ ਸਾਰੇ ਲਾਹੌਰ ਵਿੱਚ ਬੁਲਾਏ ਗਏ ਇਹਨਾਂ ਨੂੰ ਪੁੱਛਿਆ ਗਿਆ ਜ਼ਕਰੀਏ ਵੱਲੋਂ ਦੱਸੋ
ਦੋਹਰਾ ਕਯੋ ਸੋ ਸਬਨ ਬੁਲਾਏ ਕੈ ਪੈਦਾ ਉਸੇ ਕਰੇ ਹੋ
ਸਭ ਨੂੰ ਬੁਲਾ ਕੇ ਕਹਿੰਦਾ ਪੈਦਾ ਕਰੋ ਜਿੱਥੋਂ ਮਰਜ਼ੀ ਉਹ ਦੋਵੇਂ ਬੰਦੇ ਜਿਹੜੇ ਮੱਸੇ ਰੰਗੜ ਦਾ ਸਿਰ ਵੱਢ ਕੇ ਲੈ ਕੇ ਗਏ ਨੇ ਉਹ ਦੋ ਬੰਦੇ ਕੌਣ ਸਨ ਉਹ ਕਿਹੜੇ ਸਨ ਦੋ ਸਿੰਘ ਉੱਥੋਂ ਉਹਨਾਂ ਨੂੰ ਜਿੱਥੋਂ ਮਰਜ਼ੀ ਪੈਦਾ ਕਰੋ
ਮੱਸਾ ਮਾਰਿਓ ਜਿਨ ਸਿੰਘਨ ਆਨ ਸੋ ਹਮ ਕੋ ਦੇ ਹੋ
ਜਿਨ੍ਹਾਂ ਸਿੰਘਾਂ ਨੇ ਮੱਸਾ ਮਾਰਿਆ ਉਹਨਾਂ ਵਿੱਚੋਂ ਭਾਵੇਂ ਇੱਕ ਨੂੰ ਵੀ ਫੜ ਕੇ ਮੇਰੇ ਹਵਾਲੇ ਕਰੋ ਜਿਹਨੇ ਮੱਸੇ ਰੰਗੜ ਦਾ ਸਿਰ ਵੱਢਿਆ ਉਹਨੂੰ ਮੇਰੇ ਹਵਾਲੇ ਕਰੋ ਮੈਂ ਵੇਖਾਂ ਉਹ ਕੌਣ ਹੈ ਏਦਾਂ ਆਪਣੇ ਨਾਲ ਦੇ ਜਿੰਨੇ ਦੇ ਮੁਖਬਰ ਨੇ ਉਹਨਾਂ ਨੂੰ ਬੜੇ ਕਰੜੇ ਲਫ਼ਜ਼ਾਂ ਵਿੱਚ ਕਹਿ ਰਿਹਾ ਕਿ ਲੱਭੋ ਕਿਹੜੇ ਨੇ ਉਹ ਦੋ ਸਿੰਘ ਜਿਹੜੇ ਮੱਸੇ ਰੰਗੜ ਨੂੰ ਮਾਰ ਕੇ ਗਏ ਨੇ ਆਖਿਰਕਾਰ ਚਲੇ ਕਿੱਥੇ ਗਏ ਉਹ ਜ਼ਮੀਨ 'ਚ ਗਰਕ ਤਾਂ ਨਹੀਂ ਹੋ ਗਏ ਹੋਣਗੇ ਉਹ ਆਕਾਸ਼ ਵਿੱਚ ਤਾਂ ਨਹੀਂ ਉੱਡ ਗਏ ਹੋਣਗੇ ਹੋਣਗੇ ਤਾਂ ਇਸੇ ਧਰਤੀ ਦੇ ਉੱਤੇ ਹੀ ਜੇ ਧਰਤੀ ਤੇ ਨੇ ਤੇ ਫਿਰ ਉਹਨਾਂ ਨੂੰ ਲੱਭੋ ਉਹਨਾਂ ਨੂੰ ਪਾੜੋ ਇਹਨਾਂ ਵਿੱਚੋਂ ਹਰ ਭਗਤ ਨਿਰੰਜਨੀਆਂ ਦੱਸ ਰਿਹਾ ਕਹਿੰਦਾ ਜੀ ਮੈਨੂੰ ਪਤਾ ਉਹ ਕੌਣ ਹੈ ਇਹ ਸਰਦਾਰ ਮਹਤਾਬ ਸਿੰਘ ਦਾ ਪਹਿਲਾਂ ਵੀ ਦੋਖੀ ਸੀ ਦੋ ਵਾਰੀ ਇਹਨਾਂ ਨੇ ਮਹਤਾਬ ਸਿੰਘ ਜੀ ਦਾ ਪਿੰਡ ਲੁਟਾਇਆ ਸੀ ਤੂੰ ਇਹ ਦੱਸ ਰਿਹਾ ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਵਿੱਚ ਸਰਵਣ ਕਰੋਗੇ